ਕੰਨ ਹਰ ਗੂੰਦ ਬਸੋਰ ਮਾਵਲ ਕੁਸਮ ਬਸੰਤ ਜਨੰਤ ਨ ਆਵੈ ਰਾਵ ਸਤ ਚਿਰਨ ਉਦਰ ਸਾਗਰ ਕੋ ਰੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਸਭ ਜਨ ਪਲ ਉਨਹਿ ਜੋ ਗਾਵੈ ਪੱਲੇ ਅਮਰਦਾਸ ਗੁਣ ਤੇਰੀ ਉਪਮਾ ਤੁਹੇ ਬਨ ਆਵੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਸਾਕੋ ਤੂ ਠਾਕੁਰ ਊਚ ਭਗਵਾਨਾ ਮੈਂ ਮੂਰਖ ਕੀ ਕਿਰਤ ਬਾਤ ਹੈ ਕੋਟ ਪਰਾਦੀ ਤਰਿਆਰੇ ਗੁਰੂ ਨਾਨਕ ਜਨ ਸੁਣਿਆ ਦੇਖਿਆ ਤੇ ਸਿਰ ਗਰਬਾਸ ਨਾ ਪਰਿਆਰੇ ਕਹਾ ਬੁੱਧ ਪ੍ਰਭ ਤੁਸ ਹਮਾਰੀ ਪਰ ਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਰਗ ਮਹੱਲਾ ਪੰਜਵਾ ਏਕੇ ਹਰ ਕੇ ਨਾਮ ਬਿਨ ਸਾਧ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਪਾਵਨ ਭਗਤ ਵਸਲ ਕਿਰਪਾ ਨਿਧਾਨ ਜੁਗੋ ਜੁਗ ਅਟਲ ਚਵਰ ਚਤਰ ਤਕ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਸ੍ਰੇਸ਼ਟ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਰਤੇ ਹਨ ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਬੈਠ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹਰ ਜਸ ਨੂੰ ਸਰਵਣ ਕੀਤਾ ਹੈ। ਮਾਲਕ ਦੀ ਬਖਸ਼ਿਸ਼ ਦੇ ਨਾਲ ਸਾਨੂੰ ਸਤ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਉਹ ਸੰਗਤਾਂ ਮਾਈ ਭਾਈ ਮਿਲ ਕਰਕੇ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਨੂੰ ਮਨਾ ਰਹੇ ਹਾਂ, ਜਿਨ੍ਹਾਂ ਦੇ ਪਰਸਾਏ ਘਟਾ ਨੇ ਉਚਾਰਿਆ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਵੈ। ਇਹ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਵਿੱਚ ਗੁਣ ਇੰਨੇ ਹਨ ਕਿ ਅਸੀਂ ਮਾਲਕ ਵਾਹਿਗੁਰੂ ਉਹਨਾਂ ਨੂੰ ਉਚਾਰ ਨਹੀਂ ਸਕਦੇ। ਬੇਅੰਤ ਗੁਣ ਨੇ ਆਪ ਜੀ ਦੀ ਜਿਹੜੀ ਉਪਮਾ ਹੈ ਨਾ, ਉਹ ਆਪ ਜੀ ਨੂੰ ਹੀ ਬਣ ਆਉਂਦੀ ਹੈ। ਜਿਸ ਤਰੀਕੇ ਦੇ ਨਾਲ ਕਿਸੇ ਕਵੀ ਨੇ ਬਹੁਤ ਸੁੰਦਰ ਉਚਾਰਿਆ ਹੈ ਇਹ ਮਾਲਕ ਸਤਿਗੁਰੂ ਅਮਰਦਾਸ ਪਾਤਸ਼ਾਹ ਤਾਰੇ ਗਿਣੇ ਜਾਤ ਹੈ ਤੇਰੇ ਤਾਰੇ ਨਾ ਗਿਣਾਤ ਹੈ। ਇਹ ਅਸਮਾਨ ਦੇ ਜਿਹੜੇ ਤਾਰੇ ਹਨ ਇਹ ਗਿਣੇ ਜਾ ਸਕਦੇ ਹੈ ਕਿ ਕਿੰਨੇ ਨੇ, ਹੋਏਗਾ ਕੋਈ ਜਿਹੜਾ ਇਹਨਾਂ ਤਾਰਿਆਂ ਨੂੰ ਗਿਣ ਸਕਦਾ ਹੈ, ਪਰ ਮਾਲਕ ਇਹ ਸੰਸਾਰ ਦੇ ਉੱਤੇ ਆਣ ਕਰਕੇ ਜਿਨ੍ਹਾਂ ਜੀਵਾਂ ਨੂੰ ਤੁਸੀਂ ਤਾਰ ਦਿੱਤਾ ਗੁਰੂ ਪਾਤਸ਼ਾਹ ਜੀ, ਉਹਨਾਂ ਨੂੰ ਕੋਈ ਗਿਣ ਨਹੀਂ ਸਕਦਾ ਕਿ ਤੁਸੀਂ ਕਿੰਨਿਆਂ ਦੇ ਉੱਤੇ ਬਖਸ਼ਾਂ ਕਰ ਦਿੱਤੀਆਂ। ਸਤਿਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦਾ ਅਵਤਾਰ ਬਾਬਾ ਤੇਜ ਭਾਨ ਜੀ ਦੇ ਘਰ ਗੁਰਮੁਖ ਪਿਆਰਿਓ ਹੋਇਆ ਪਿੰਡ ਬਾਸਰ ਕੇ ਅੰਮ੍ਰਿਤਸਰ ਦੇ ਲਾਗੇ, ਜਿਸ ਧਰਤੀ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਾਗਲ ਲਾਏ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਿਸ ਤਰ੍ਹਾਂ ਇਤਿਹਾਸ ਦੱਸਦਾ ਹੈ, ਸ਼ੁਰੂ ਤੋਂ ਹੀ ਜਿਨ੍ਹਾਂ ਦੀ ਰੁਚੀ ਪਰਮੇਸ਼ਰ ਦੇ ਭਜਨ ਵੱਲ, ਮਾਲਕ ਦੀ ਪ੍ਰਾਪਤੀ ਵੱਲ, ਕਿਤੇ ਨਾ ਕਿਤੇ ਤੀਰਥਾਂ ਦੇ ਉੱਤੇ ਜਾਂਦੇ ਨੇ, ਨਾਲ ਸੰਗ ਲੈ ਕਰਕੇ ਜਾਂਦੇ ਹੈ, ਕਿਉਂਕਿ ਅੰਦਰ ਸ਼ਰਧਾ ਕਿ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਅਚਾਨਕ ਬਾਗ ਦੇ ਵਿੱਚ ਬੈਠੇ, ਬਾਗ ਦੇ ਵਿੱਚ ਬੈਠਿਆ ਹੋਇਆ ਇੱਕ ਬ੍ਰਾਹਮਣ ਦੀ ਨਿਗਾਹ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਪਈ। ਉਸ ਨੇ ਦੇਖਿਆ ਕਿ ਚਰਨਾਂ ਦੇ ਵਿੱਚ ਕੋਈ ਨਾ ਕੋਈ ਚੀਜ਼ ਚਮਕ ਰਹੀ ਹੈ। ਲਾਗੇ ਆਣ ਕਰਕੇ, ਕੋਲ ਹੋ ਕਰਕੇ ਜਦੋਂ ਦੇਖਿਆ, ਫਿਰ ਕਹਿਣ ਲੱਗਾ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਕਿ ਆਪ ਜੀ ਦੇ ਚਰਨਾਂ ਦੇ ਵਿੱਚ ਪਦਮ ਹੈ, ਆਪ ਜੀ ਦੇ ਸਿਰ ਦੇ ਉੱਤੇ ਛਤਰ ਝੁੱਲੇਗਾ, ਲੋਕ ਆਪ ਜੀ ਨੂੰ ਨਮਸਕਾਰਾਂ ਕਰਨਗੇ, ਆਪ ਜੀ ਨੂੰ ਬੜੀ ਵੱਡੀ ਕੋਈ ਬਾਦਸ਼ਾਹੀ ਪ੍ਰਾਪਤੀ ਹੋਣੀ ਹੈ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜਿਸ ਸਮੇਂ ਇਸ ਦੀਆਂ ਗੱਲਾਂ ਸੁਣ ਕਰਕੇ ਪ੍ਰਸੰਨ ਹੋਏ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖ ਪਿਆਰਿਓ ਉਸ ਵੇਲੇ ਕੁਛ ਮਠਿਆਈ ਲਈ ਇਸ ਬ੍ਰਾਹਮਣ ਨੂੰ ਛਕਾਉਣ ਲੱਗੇ ਤੇ ਕਹਿੰਦੇ, ਬ੍ਰਾਹਮਣ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਪੁੱਛਿਆ, ਤੁਹਾਡੇ ਗੁਰੂ ਕੌਣ ਨੇ? ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਮੈਂ ਤਾਂ ਅਜੇ ਤੱਕ ਕਿਸੇ ਨੂੰ ਗੁਰੂ ਧਾਰਨ ਕੀਤਾ। ਉਸ ਵੇਲੇ ਬ੍ਰਾਹਮਣ ਨੇ ਕਿਹਾ ਕਿ ਮੈਂ ਨਗੋਰੇ ਦੇ ਹੱਥੋਂ ਕੁਛ ਛਕਦਾ ਨਹੀਂ ਛਕਦਾ ਮੈਂ। ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਕਿਉਂ ਨਾ ਕਿਸੇ ਗੁਰੂ ਨੂੰ ਧਾਰਨ ਫਿਰ ਕੀਤਾ ਜਾਵੇ। ਹੁਣ ਮਨ ਚਿੰਤਤ ਹੈ ਗੁਰੂ ਧਾਰਨ ਕਰਨ ਵਾਸਤੇ, ਕਿਉਂਕਿ ਗੁਰੂ ਗਿਆਨ ਬਖਸ਼ਦਾ ਹੈ, ਗੁਰੂ ਦੇ ਪਾਸੋਂ ਗੁਰਮੁਖ ਪਿਆਰਿਓ ਸਾਨੂੰ ਸਭ ਕੁਛ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਨੇ ਤਾਂ ਹੀ ਗੁਰੂ ਦੀ ਮਹਿਮਾ ਕਰਦਿਆਂ ਹੋਇਆ ਸਾਨੂੰ ਸਮਝਾਇਆ ਹੈ ਕਿ ਗੁਰਸਿੱਖਾ ਗੁਰੂ ਜ਼ਰੂਰ ਧਾਰਨ ਕਰ। ਗੁਰੂ ਸਾਹਿਬ ਜੀ ਕਿੱਡੇ ਸੋਹਣੇ ਦ੍ਰਿਸ਼ਟਾਂਤ ਦੇ ਕਰਕੇ ਗੁਰੂ ਧਾਰਨ ਕਰਨ ਵਾਸਤੇ ਇਸ ਜੀਵ ਨੂੰ ਸਮਝਾਉਂਦੇ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਜੇ ਸਹੁ ਚੰਦਾ ਉਗਵਹਿ ਸੂਰਜ ਚੜ੍ਹ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਗੋਰ ਅੰਧਾਰ। ਜਿੱਥੇ 100 ਚੰਦਰਮਾ ਚੜ੍ਹ ਜਾਵੇ, ਹਜ਼ਾਰਾਂ ਸੂਰਜ ਚੜ੍ਹ ਕਰਕੇ ਕਹਿੰਦੇ ਪ੍ਰਕਾਸ਼ ਕਰਦੇ ਨੇ, ਇੰਨਾ ਪ੍ਰਕਾਸ਼ ਹੋ ਜਾਵੇ ਫਿਰ ਵੀ ਗੁਰੂ ਤੋਂ ਬਗੈਰ ਹਨੇਰਾ ਹੈ। ਗੁਰੂ ਤੋਂ ਬਗੈਰ ਗੁਰਮੁਖ ਪਿਆਰਿਓ ਪ੍ਰਕਾਸ਼ ਨਹੀਂ ਹੁੰਦਾ। ਬਾਹਰੀ ਪ੍ਰਕਾਸ਼ ਤੇ ਹੋ ਸਕਦਾ, ਪਰ ਜਿਹੜਾ ਅੰਦਰ ਹਿਰਦੇ ਦਾ ਪ੍ਰਕਾਸ਼ ਹੈ ਨਾ, ਇਸ ਗੁਰੂ ਹੀ ਕਰਾਉਂਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਸਮਝਾਉਂਦੇ ਆ, ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਤੇ ਗੁਰੂ ਤੋਂ ਬਗੈਰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਕਰਕੇ ਜੇ ਕੇਵਲ ਮੁਕਤੀ ਚਾਹੀਦੀ ਹੈ, ਗੁਰੂ ਧਾਰਨ ਕਰਨਾ ਪਵੇਗਾ। ਸੋ ਇਸੇ ਪ੍ਰਕਾਰ ਹੀ ਹੁਣ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਮਨ ਚਿੰਤਤ ਹੈ, ਘਰ ਦੇ ਵਿੱਚ ਹਨ, ਪਰ ਮਨ ਦੇ ਅੰਦਰ ਚਿੰਤਾ ਹੈ ਕਿ ਹੁਣ ਗੁਰੂ ਦੀ ਭਾਲ ਕਰਨੀ ਹੈ, ਗੁਰੂ ਕਿਸ ਨੂੰ ਧਾਰਨ ਕੀਤਾ ਜਾਵੇ। ਇੱਧਰ ਬੀਬੀ ਅਮਰੋ ਜੀ, ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਭਤੀਜੇ ਦੇ ਨਾਲ ਵਿਆਹੇ ਹੋਏ ਸਨ, ਅੰਮ੍ਰਿਤ ਵੇਲੇ ਉੱਠਦੇ ਨੇ, ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਜਿਹੜਾ ਸ਼ਬਦ ਪੜ੍ਹਨ ਵਾਸਤੇ ਦਿੱਤਾ, ਜਿਹੜੀ ਗੁਰਬਾਣੀ ਪੜ੍ਹਨ ਵਾਸਤੇ ਦਿੱਤੀ ਹੈ, ਉਸ ਗੁਰਬਾਣੀ ਨੂੰ ਪੜ੍ਹਦੇ ਨੇ। ਗੁਰਬਾਣੀ ਨੂੰ ਗੁਰਮੁਖ ਪਿਆਰਿਓ ਪੜ੍ਹਦਿਆਂ ਪੜ੍ਹਦਿਆਂ ਜਿਸ ਦਿਨ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਆਵਾਜ਼ ਪਈ, ਆਨੰਦ ਆ ਗਿਆ। ਗੁਰਬਾਣੀ ਸੁਣ ਰਹੇ ਨੇ, ਬਹੁਤ ਹੀ ਜ਼ਿਆਦਾ ਹਿਰਦਾ ਸ਼ਾਂਤ ਹੋਇਆ ਗੁਰਬਾਣੀ ਨੂੰ ਸੁਣ ਕਰਕੇ। ਤੋ ਉਸ ਵੇਲੇ ਕੋਲ ਜਾ ਕਰਕੇ ਫਿਰ ਕਿਹਾ ਕਿ ਪੁੱਤਰੀ, ਜਿਹੜੀ ਤੂੰ ਬਾਣੀ ਪੜ੍ਹ ਰਹੀ ਸੀ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਉਚਾਰ ਰਹੀ ਹੈ, ਫਿਰ ਪੜ੍ਹ ਦੁਬਾਰੇ। ਫਿਰ ਕਹਿ ਕਰਕੇ ਤੇ ਫਿਰ ਗੁਰਮੁਖ ਪਿਆਰਿਓ ਗੁਰਬਾਣੀ ਸੁਣੀ। ਪੁੱਛਿਆ ਕਿੰਨਾ ਦੀ ਬਾਣੀ ਹੈ? ਉਸ ਵੇਲੇ ਬੀਬੀ ਅਮਰੋ ਜੀ ਨੇ ਦੱਸਿਆ ਕਿ ਮੇਰੇ ਪਿਤਾ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀ ਗੁਰਬਾਣੀ ਹੈ, ਇਹ ਉਹਨਾਂ ਦੇ ਪਾਸੋਂ ਮੈਂ ਪ੍ਰਾਪਤ ਕੀਤੀ ਹੈ। ਉਹਨਾਂ ਉਪਦੇਸ਼ ਦਿੱਤਾ ਮੈਨੂੰ ਇਸ ਗੁਰਬਾਣੀ ਨੂੰ ਪੜ੍ਹਨ ਦਾ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਸਾਨੂੰ ਉਹਨਾਂ ਦੇ ਪਾਸ ਲੈ ਜਾਓ। ਤੋ ਗੁਰਮੁਖੋ, ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਖਡੂਰ ਸਾਹਿਬ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚੇ। ਬੀਬੀ ਅਮਰੋ ਜੀ ਜਿਸ ਤਰ੍ਹਾਂ ਪਹਿਲਾਂ ਗਏ ਨੇ, ਉਹ ਸਵੇਰੇ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਧੀਏ, ਜੇ ਸਾਥੀ ਨੂੰ ਨਾਲ ਲੈ ਕਰਕੇ ਆਈਏ, ਉਸ ਨੂੰ ਪਿੱਛੇ ਨਹੀਂ ਛੱਡ ਕੇ ਆਈਦਾ। ਫਿਰ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਆਪ ਗੁਰਮੁਖ ਪਿਆਰਿਓ ਉੱਠ ਕਰਕੇ ਆਏ, ਬੜੇ ਸਤਿਕਾਰ ਦੇ ਨਾਲ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਲੈ ਕਰਕੇ ਗਏ। ਕਹਿੰਦੇ ਉਸ ਦਿਨ ਤੋਂ ਹੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਰੱਤਾ ਵੀ ਮਾਨ ਜਾਂ ਹਉਮੈ ਹਿਰਦੇ ਵਿੱਚ ਨਹੀਂ ਲਿਆਂਦੀ ਕਿ ਜੋ ਇਹਨਾਂ ਦੀ ਧੀ ਸਾਡੇ ਵੱਲ ਵਿਆਹੀ ਹੋਈ ਹੈ, ਇਸ ਕਰਕੇ ਕੋਈ ਕੁੜਮਤਾਈ ਦੀ ਇਹੋ ਜਿਹੀ ਕੋਈ ਵੀ ਮਾਨ ਹੰਕਾਰ ਮਨ ਦੇ ਵਿੱਚ ਨਹੀਂ ਲਿਆਂਦਾ। ਸਗੋਂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰੂ ਧਾਰਨ ਕਰਕੇ, ਸਤਿਗੁਰੂ ਨੂੰ ਪਰਮੇਸ਼ਰ ਦਾ ਸਰੂਪ ਜਾਣ ਕਰਕੇ, ਅੰਮ੍ਰਿਤ ਵੇਲੇ ਉੱਠ ਕਰਕੇ ਬਿਆਸਾ ਦਰਿਆ ਤੋਂ ਕਹਿੰਦੇ ਜਾ ਕਰਕੇ ਗਾਗਰ ਜਲ ਦੀ ਲਿਆਉਂਦੇ ਨੇ। ਉਸ ਜਲ ਨੂੰ ਗਰਮ ਕਰਕੇ ਫਿਰ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦਾ ਇਸ਼ਨਾਨ ਕਰਾਉਂਦੇ ਹਨ। ਇਹ ਸੇਵਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਸੰਭਾਲੀ, ਐਸੀ ਬਖਸ਼ਿਸ਼ ਹੋਈ। ਗੁਰਮੁਖ ਪਿਆਰਿਓ, ਇਹ ਸੇਵਾ ਕਰਦਿਆਂ ਕਰਦਿਆਂ ਜਦੋਂ ਅਚਾਨਕ ਇੱਕ ਦਿਨ ਹਨੇਰੀ ਆ ਰਹੀ ਹੈ, ਜਲ ਲੈ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਆ ਰਹੇ ਨੇ, ਠੇਡਾ ਲੱਗਾ। ਉਸ ਵੇਲੇ ਇੱਕ ਜੁਲਾਹੀ ਨੇ ਮਾੜੇ ਬਚਨ ਬੋਲੇ ਕਿ ਉਸਦੇ ਪਤੀ ਨੇ ਪੁੱਛਿਆ ਕੌਣ ਹੈ। ਜਦੋਂ ਖੜਕਾ ਆਇਆ ਤਾਂ ਉਸ ਵੇਲੇ ਉਸ ਜੁਲਾਹੀ ਨੇ ਬਚਨ ਬੋਲੇ, ਕਹਿਣ ਲੱਗੀ, ਇਹ ਤੇ ਹੋਏਗਾ ਅਮਰੂ ਜੋ ਕਿ ਜਿਸ ਨੂੰ ਕੋਈ ਥਾਂ ਨਹੀਂ। ਮਾੜਾ ਬਚਨ ਬੋਲ ਦਿੱਤਾ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕਹਿੰਦੇ ਸਹਿਜ ਸੁਭਾਅ ਹੀ ਬਚਨ ਕੀਤਾ ਕਿ ਚੱਲੀਏ, ਸਾਡੇ ਤੇ ਨਿਥਾਵਿਆਂ ਦੇ ਥਾਂ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਬਚਨ ਕੀਤਾ। ਕਹਿੰਦੇ ਉਸੇ ਵੇਲੇ ਆਪਣੇ ਸਿਰ ਦੇ ਕੇਸ ਖਿਲਾਰ ਲਏ, ਉਸ ਵੇਲੇ ਝੱਲੀ ਹੋ ਗਈ। ਦਿਨ ਚੜਿਆ, ਉਹ ਜੁਲਾਹਾ ਲੈ ਕਰਕੇ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚਿਆ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਿਸ ਸਮੇਂ ਪਹੁੰਚਿਆ, ਉਸ ਵੇਲੇ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਇਸ਼ਨਾਨ ਕਰਵਾਇਆ। ਤਾਂ ਉਸ ਵੇਲੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ੀ। ਉਪਰੰਤ ਗੋਇੰਦਵਾਲ ਨਗਰ ਸਾਹਿਬ ਵਿੱਚ ਵਸਾਇਆ ਗਿਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਥੇ ਭੇਜ ਦਿੱਤਾ ਤੇ ਗੁਰਮੁਖੋ, ਹੁਣ ਗੋਇੰਦਵਾਲ ਸਾਹਿਬ ਵਿਖੇ ਜੋ ਕਿ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਰਹਿ ਰਹੇ ਨੇ, ਪਰ ਦਰਸ਼ਨ ਕਰਨ ਵਾਸਤੇ ਫੇਰ ਵੀ ਰੋਜ਼ ਹੀ ਖਡੂਰ ਸਾਹਿਬ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੇ ਹੈ। ਸਤਿਗੁਰੂ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਰਸ਼ਨ ਕਰਨ ਵਾਸਤੇ ਆ ਰਹੇ ਨੇ, ਅਚਾਨਕ ਇੱਕ ਮਨੁੱਖ ਜਿਹੜਾ ਪਤਾ ਨਹੀਂ ਕਿੰਨੇ ਚਿਰ ਤੋਂ ਮਰਿਆ ਪਿਆ ਤੇ ਉਹਦੇ ਸਰੀਰ ਦੀ ਹੱਡੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਲੱਗ ਗਈ। ਸਤਿਗੁਰਾਂ ਦੇ ਚਰਨਾਂ ਨੂੰ ਹੱਡੀ ਲੱਗੀ, ਉਸ ਮਨੁੱਖ ਨੂੰ ਕਹਿੰਦੇ ਨਰਕਾਂ ਦੇ ਵਿੱਚੋਂ ਕੱਢ ਕਰਕੇ ਤੇ ਸੱਚਖੰਡ ਭੇਜ ਦਿੱਤਾ ਗਿਆ। ਜਿਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਧੰਨ ਸ਼੍ਰੀ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚੇ, ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪੁਰਖਾ, ਆਪਣੇ ਚਰਨ ਸੰਭਾਲ ਕੇ ਰੱਖਿਆ ਕਰ, ਐਸੇ ਸਤਿਗੁਰਾਂ ਦੇ ਚਰਨ ਗੁਰਮੁਖ ਪਿਆਰਿਓ, ਐਸੇ ਸਤਿਗੁਰੂ ਅੰਗਦ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨ। ਤਾਂ ਹੀ ਉਹ ਕਵੀ ਕਹਿੰਦਾ ਨਾ, ਤਾਰੇ ਗਿਣੇ ਜਾਤ ਹੈ ਤੇਰੇ ਤਾਰੇ ਨਾ ਗਿਣਾਤ ਹੈ। ਜਿੱਥੇ ਵੀ ਕਿਤੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪੈਂਦੇ ਸਨ, ਪਤਾ ਹੀ ਨਹੀਂ ਕਿੰਨੇ ਕੁ ਹੀ ਜੀਵਾਂ ਨੂੰ ਸੱਚਖੰਡ ਭੇਜ ਦਿੱਤਾ ਜਾਂਦਾ ਸੀ। ਜਿਹੜੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਚਰਨ ਸ਼ੁਭ ਪ੍ਰਾਪਤ ਕਰ ਲਿਆ ਕਰਦੇ ਸਨ ਤੇ ਜਿਹੜੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਆ ਜਾਂਦੇ ਸਨ, ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਸਵੇਰੇ ਦਰਬਾਰ ਦੇ ਵਿੱਚ ਆਉਂਦੇ, ਜਦੋਂ ਸਤਿਗੁਰਾਂ ਦੀ ਜੀਹਦੇ ਤੇ ਨਿਗਾਹ ਪੈਂਦੀ, ਉਸ ਜੀਵ ਦੇ ਬੇਅੰਤ ਹੀ ਪਾਪ ਕੱਟ ਦਿਆ ਕਰਦੇ ਸਨ, ਸਰੀਰ ਦੇ ਰੋਗ ਕੱਟ ਦੇਣੇ, ਬਖਸ਼ਾਂ ਕੱਟ ਦੇਣੀਆਂ। ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਹੀ ਮਰਿਆਦਾ ਚਲਾਈ। ਕਿਹੜੀ ਮਰਿਆਦਾ? ਪਹਿਲਾਂ ਪੰਗਤ ਫਿਰ ਸੰਗਤ। ਇਹ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਮਰਿਆਦਾ ਚਲਾਈ ਹੋਈ। ਤੇ ਗੁਰਸਿੱਖੋ, ਪਹਿਲਾਂ ਆਣ ਕਰਕੇ ਪ੍ਰਸ਼ਾਦਾ ਛਕੋ, ਪੰਗਤ ਕਰੋ, ਫਿਰ ਆਣ ਕਰਕੇ ਸਾਨੂੰ ਆਣ ਕਰਕੇ ਮਿਲਣਾ ਕਰੋ, ਫਿਰ ਸੰਗਤ ਕਰੋ। ਤੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਮਰਿਆਦਾ ਚਲਾ ਦਿੱਤੀ। ਫਿਰ ਜਿੱਥੇ ਗੁਰਮੁਖ ਪਿਆਰਿਓ ਜਿਸ ਤਰੀਕੇ ਦੇ ਨਾਲ ਬੀਬੀਆਂ ਉਸ ਸਮੇਂ ਦੇ ਵਿੱਚ ਘੁੰਡ ਕੱਢਿਆ ਕਰਦੀਆਂ ਸਨ, ਇਹ ਜਿਹੜੀ ਮਾੜੀ ਪ੍ਰਥਾ ਸੀ ਇਹ ਵੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਹਟਾਈ ਹੈ। ਜਿਸ ਵੇਲੇ ਇੱਕ ਰਾਜਾ ਪਹਾੜਾਂ ਤੋਂ ਚੱਲ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚਿਆ, ਜਿਹੜਾ ਆਪਣੀਆਂ ਰਾਣੀਆਂ ਦੇ ਨਾਲ ਆਇਆ, ਜਿਸ ਵੇਲੇ ਇਹਦੀਆਂ ਰਾਣੀਆਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ, ਉਹਨਾਂ ਵਿੱਚੋਂ ਇੱਕ ਰਾਣੀ ਨੇ ਘੁੰਡ ਕੱਢਿਆ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਕਿ ਧੀਏ, ਪਿਤਾ ਦੇ ਘਰ ਦੇ ਵਿੱਚ ਕੋਈ ਘੁੰਡ ਨਹੀਂ ਕੱਢਦਾ, ਤੂੰ ਝੱਲੀ ਹੋ ਗਈ ਏ। ਕਹਿੰਦੇ ਉਸੇ ਵੇਲੇ ਝੱਲੀ ਹੋ ਗਈ, ਜੰਗਲ ਦੇ ਵਿੱਚ ਚਲੇ ਗਈ, ਜਿਸ ਨੂੰ ਭਾਈ ਸੱਚਨ ਸੱਚ ਜੀ ਵਾਪਸ ਲੈ ਕਰਕੇ ਆਏ, ਸਤਿਗੁਰਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਠੀਕ ਕੀਤਾ ਤੇ ਉਸ ਦੀ ਸ਼ਾਦੀ ਫਿਰ ਭਾਈ ਸੱਚਨ ਸੱਚ ਜੀ ਦੇ ਨਾਲ ਕਰਵਾ ਦਿੱਤੀ। ਐਸੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਖਸ਼ਾ ਕਰਨ ਵਾਲੇ। ਜਿੱਥੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਪਿਆਰਿਓ ਸਾਡੇ ਜੀਵਾਂ ਦੇ ਉੱਤੇ ਭਲਾ ਕਰਨ ਲਈ, ਫਿਰ ਗੁਰੂ ਪਾਤਸ਼ਾਹ ਜੀ ਨੇ ਗੋਇੰਦਵਾਲ ਨਗਰ ਵਿਖੇ ਇੱਕ ਬੌਲੀ ਸਾਹਿਬ ਰਚੀ। ਉਸ ਬੌਲੀ ਦੇ ਵਿੱਚ ਸਤਿਗੁਰਾਂ ਨੇ ਬਚਨ ਕਰ ਦਿੱਤੇ ਕਿ ਭਾਈ ਗੁਰਸਿੱਖੋ, ਜਿਹੜਾ ਇਸ ਬੌਲੀ ਦੇ ਵਿੱਚ 84 ਵਾਰ ਇਸ਼ਨਾਨ ਕਰੇਗਾ ਤੇ 84 ਜਪਜੀ ਸਾਹਿਬ ਜੀ ਦੇ ਪਾਠ ਕਰੇਗਾ ਨਾ, ਉਸ ਦੀ 84 ਕੱਟੀ ਜਾਵੇਗੀ। ਇਹ ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਫਿਰ ਵੇਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਹੋਰ ਸਾਡੇ ਤੇ ਕਿੰਨਾ ਭਲਾ ਕੀਤਾ। ਜਿਸ ਵੇਲੇ ਭਾਈ ਦਾਤੂ ਜੀ, ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ, ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਨੇ, ਤਾਂ ਉਸ ਵੇਲੇ ਇੱਧਰ ਭਾਈ ਦਾਤੂ ਜੀ ਕਹਿੰਦੇ ਹਿਰਦੇ ਦੇ ਵਿੱਚ ਬਹੁਤ ਈਰਖਾ ਕਰਿਆ ਕਰਦੇ ਸਨ, ਪਰ ਕੁਛ ਕੁ ਮਿੱਤਰਾਂ ਦੀ ਗੱਲਾਂ ਸੁਣ ਕਰਕੇ, ਮਾੜੀ ਸੰਗਤ ਸੀ, ਉਹਨਾਂ ਨੇ ਭੈੜੀਆਂ ਗੱਲਾਂ ਕੀਤੀਆਂ, ਜਿਸ ਦੇ ਕਾਰਨ ਭਾਈ ਦਾਤੂ ਜੀ ਦੇ ਹਿਰਦੇ ਵਿੱਚ ਗੁੱਸਾ ਆਇਆ। ਉਹ ਗੋਇੰਦਵਾਲ ਸਾਹਿਬ ਵਿਖੇ ਆ ਗਏ ਤੇ ਜਿਸ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਹੀ ਦੇਖਿਆ ਕਿ ਬਹੁਤ ਜ਼ਿਆਦੀਆਂ ਜਿਹੜੀਆਂ ਸੰਗਤਾਂ ਨੇ ਦਰਸ਼ਨ ਕਰ ਰਹੀਆਂ ਹਨ, ਬਹੁਤ ਜ਼ਿਆਦਾ ਉਤਸ਼ਾਹ ਹੈ, ਹਿਰਦੇ ਵਿੱਚ ਈਰਖਾ ਕਰਦਿਆਂ ਹੋਇਆ ਸਹਾਰ ਨਾ ਸਕੇ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਆਪਣੇ ਸਿੰਘਾਸਨ ਉੱਤੇ ਬਿਰਾਜਮਾਨ ਨੇ, ਆਣ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜ਼ੋਰ ਦੀ ਲੱਤ ਮਾਰ ਦਿੱਤੀ, ਛਾਤੀ ਦੇ ਵਿੱਚ ਲੱਤ ਲੱਗੀ, ਬਜ਼ੁਰਗ ਸਰੀਰ ਹੈ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਧਰਤੀ ਤੇ ਡਿੱਗ ਪਏ। ਸਤਿਗੁਰੂ ਪਾਤਸ਼ਾਹ ਮਹਾਰਾਜ ਛੇਤੀ ਦੇ ਨਾਲ ਉੱਠੇ। ਮਾਲਕ ਉੱਠਦਿਆਂ ਸਾਰ ਹੀ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖ ਪਿਆਰਿਓ ਭਾਈ ਦਾਤੂ ਜੀ ਦਾ ਚਰਨ ਫੜ ਲਿਆ। ਉਸ ਸਵੇਰੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ, ਕਹਿਣ ਲੱਗੇ ਕਿ ਸਾਡੇ ਵਿੱਚ ਕੋਈ ਕਮੀ ਵੇਖੀ ਹੋਵੇਗੀ ਜਿਹੜੀ ਆਪ ਜੀ ਨੇ ਸਾਨੂੰ ਸਜ਼ਾ ਦਿੱਤੀ ਹੈ। ਗੁਰੂ ਪਾਤਸ਼ਾਹ ਮਹਾਰਾਜ ਚਰਨ ਫੜ ਕਰਕੇ ਚਰਨ ਨੂੰ ਮਲਣ ਲੱਗ ਪਏ। ਕਹਿਣ ਲੱਗੇ, ਇੱਕ ਤੇ ਸਾਡਾ ਸਰੀਰ ਬਜ਼ੁਰਗ, ਦੂਸਰੀ ਅਸੀਂ ਸੇਵਾ ਕਰਦਿਆਂ ਸਰੀਰ ਸਖਤ ਹੋ ਗਿਆ, ਆਪ ਜੀ ਦੇ ਚਰਨਾਂ ਨੂੰ ਦੁੱਖ ਲੱਗਾ ਹੋਵੇਗਾ। ਗੁਰਮੁਖੋ, ਇੰਨੀ ਨਿਮਰਤਾ। ਤੇ ਉਸ ਵੇਲੇ ਭਾਈ ਦਾਤੂ ਜੀ ਨੇ ਕਹਿਣਾ ਕੀਤਾ ਕਿ ਮੈਨੂੰ ਕੋਈ ਆਪ ਜੀ ਦੀ ਸੇਵਾ ਨਹੀਂ ਚਾਹੀਦੀ, ਮੈਨੂੰ ਇਹ ਚਾਹੀਦਾ ਕਿ ਤੁਸੀਂ ਇਸ ਨਗਰ ਨੂੰ ਛੱਡ ਕਰਕੇ ਚਲੇ ਜਾਵੋ। ਫਿਰ ਸੋਚਿਆ ਕਿ ਗੁਰੂ ਕੇ ਸਪੁੱਤਰ ਦਾ ਬਚਨ ਹੈ। ਉਸ ਵੇਲੇ ਕਹਿੰਦੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇੱਥੋਂ ਚੱਲ ਕਰਕੇ ਬਾਸਰ ਕੇ ਨਗਰ ਵਿਖੇ ਪਹੁੰਚੇ ਹੈ। ਕਿਸੇ ਨੂੰ ਕੋਈ ਪਤਾ ਨਹੀਂ। ਬਾਬਾ ਬੁੱਢਾ ਜੀ ਦੇ ਪਾਸ ਜਾ ਕਰਕੇ ਸੰਗਤਾਂ ਨੇ ਬੇਨਤੀ ਕੀਤੀ ਉਸ ਵੇਲੇ ਬਾਬਾ ਬੁੱਢਾ ਜੀ ਨੇ ਜਾਣ ਤਾਂ ਲਿਆ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਕਿੱਥੇ ਹਨ, ਪਰ ਫੇਰ ਵੀ ਨਾ ਜਣਾਉਂਦੇ ਹੋਏ ਸਗੋਂ ਘੋੜੀ ਦੇ ਉੱਤੇ ਕਾਠੀ ਪਾਈ, ਕਹਿਣ ਲੱਗੇ ਭਈ ਇਹ ਸਤਿਗੁਰਾਂ ਦੀ ਘੋੜੀ ਹੈ, ਆਪੇ ਲੈ ਜਾਵੇਗੀ। ਸੋ ਘੋੜੀ ਉਸ ਵੇਲੇ ਬਾਸਰ ਕੇ ਨਗਰ ਤੋਂ ਥੋੜੀ ਦੂਰ ਪਿੱਛੇ ਗੁਰਮੁਖ ਪਿਆਰਿਓ ਇੱਥੇ ਲੈ ਕਰਕੇ ਆ ਗਈ, ਜਿੱਥੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇੱਕ ਕੋਠੇ ਦੇ ਅੰਦਰ ਬੈਠੇ ਸਨ, ਜਿਸ ਦੇ ਦਰਵਾਜੇ ਤੇ ਲਿਖਿਆ ਸੀ ਕਿ ਜਿਹੜਾ ਇਸ ਦਰਵਾਜੇ ਨੂੰ ਖੋਲ ਕਰਕੇ ਅੰਦਰ ਆਵੇਗਾ ਉਹ ਸਾਡਾ ਸਿੱਖ ਨਹੀਂ ਤੇ ਅਸੀਂ ਉਸ ਦੇ ਗੁਰੂ ਨੇ। ਸੋ ਗੁਰਮੁਖ ਪਿਆਰਿਓ ਉਸ ਵੇਲੇ ਫਿਰ ਸੰਗਤਾਂ ਇਹ ਪੜ੍ਹ ਕਰਕੇ ਬੜੀਆਂ ਹੈਰਾਨ ਹੋਈਆਂ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੇ ਪ੍ਰਤੀ ਜਦੋਂ ਸੰਗਤਾਂ ਨੂੰ ਲਸਾਉਂਦਿਆਂ ਹੋਇਆਂ ਭਾਈ ਬੁੱਢਾ ਜੀ ਨੇ ਦੇਖਿਆ, ਸੰਗਤਾਂ ਨੇ ਬੇਨਤੀ ਕੀਤੀ ਕਿ ਬਾਬਾ ਬੁੱਢਾ ਜੀ ਆਪ ਜੀ ਕੋਈ ਜੁਗਤੀ ਲਗਾ ਸਕਦੇ ਹੋ। ਉਸ ਵੇਲੇ ਬਾਬਾ ਬੁੱਢਾ ਜੀ ਨੇ ਫਿਰ ਕਹਿੰਦੇ ਇਸ ਕੋਠੇ ਦੇ ਪਿਛਲੇ ਬੰਨੇ ਸੰਨ ਲਗਾਈ, ਸੰਨ ਲਗਾ ਕਰਕੇ ਮੋਹਰਾ ਕਰਕੇ ਅੰਦਰ ਗਏ। ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਨੇਤਰ ਖੋਲੇ ਕਿ ਤੁਸੀਂ ਜੋ ਬਾਹਰ ਲਿਖਿਆ ਉਹ ਪੜਿਆ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਬਾਹਰ ਤਾਂ ਸਿਰਫ ਦਰਵਾਜੇ ਦੇ ਪ੍ਰਥਾਏ ਲਿਖਿਆ ਕਿ ਦਰਵਾਜਾ ਨਹੀਂ ਖੋਲਣਾ, ਮਾਲਕ ਅਸੀਂ ਤੇ ਇਸ ਕੰਧ ਨੂੰ ਪਾੜ ਕਰਕੇ ਅੰਦਰ ਆਏ ਆ। ਗੁਰੂ ਪਾਤਸ਼ਾਹ ਮਹਾਰਾਜ ਜੀ ਮੁਸਕਰਾ ਪਏ। ਉਸ ਵੇਲੇ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਵਰ ਦਿੱਤਾ ਕਿ ਬਾਬਾ ਬੁੱਢਾ ਜੀ ਆਪ ਜੀ ਸਿੱਖੀ ਦੇ ਬਹੁਤ ਵੱਡੇ ਮਹਾਨ ਥੰਭ ਹੋ। ਸੋ ਸੰਗਤਾਂ ਨੂੰ ਲਿਆਣ ਕਰਕੇ ਮਿਲਾਇਆ। ਉਸ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਵੇਖੋ ਫਿਰ ਵੀ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਵਚਨ ਕੀਤਾ ਬਾਬਾ ਬੁੱਢਾ ਜੀ, ਇਹ ਜਿਹੜੀ ਆਪ ਜੀ ਨੇ ਸੰਨ ਲਗਾਈ ਹੈ, ਜਿਹੜਾ ਮੋਰਾ ਕੱਢਿਆ ਹੈ ਨਾ, ਜਿਹੜਾ ਜੀਵ ਸਰੋਵਰ ਦੇ ਵਿੱਚ ਇੱਥੇ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਇਸ ਸੰਨ ਦੇ ਵਿੱਚ ਦੀ ਨੰਘਿਆ ਕਰੇਗਾ, ਇਸ ਮੋਰੇ ਥਾਣੀ ਨੰਘਿਆ ਕਰੇਗਾ, ਉਸਦੀ 84 ਕੱਟੀ ਜਾਇਆ ਕਰੇਗੀ। ਸੋ ਇਹ ਬਖਸ਼ਿਸ਼ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਕੀਤੀ। ਐਸੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪ੍ਰਥਾਏ ਭੱਟ ਵੀ ਉਚਾਰਦੇ ਹਨ ਕਿ ਹੇ ਸੱਚੇ ਪਾਤਸ਼ਾਹ, ਜੈਸਾ ਤੂੰ ਤੈਸਾ ਤੂੰ ਹੀ, ਕਿਆ ਉਪਮਾ ਦੀਜੈ। ਮਾਲਕ ਕੀ ਉਪਮਾ ਕਰੀਏ ਆਪ ਜੀ ਦੀ, ਕਿਉਂਕਿ ਆਪ ਜੀ ਦੇ ਬਰਾਬਰ ਹੋਰ ਕੋਈ ਹੈ ਹੀ ਨਹੀਂ। ਆਪ ਜੀ ਐਸੇ ਹੋ ਮਰਿਆਂ ਦੇ ਵਿੱਚ ਵੀ ਸਵਾਸ ਪਾ ਦੇਣ ਵਾਲੇ ਹੋ। ਮ੍ਰਿਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ। ਮਾਲਕ ਮਰਿਆਂ ਦੇ ਵਿੱਚ ਸਵਾਸ ਪਾ ਦੇਣ ਵਾਲੇ, ਵਿਛੜਿਆ ਹੋਇਆ ਨੂੰ ਮਿਲਾ ਦੇਣ ਵਾਲੇ। ਇੱਕ ਮਾਤਾ ਉਸਦਾ ਪੁੱਤਰ ਚੜਾਈ ਕਰ ਗਿਆ, ਤਈਏ ਤਾਪ ਦੇ ਨਾਲ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਲੈ ਕਰਕੇ ਆਈ, ਸੱਚੇ ਪਾਤਸ਼ਾਹ ਮੇਰਾ ਪੁੱਤਰ ਚੜਾਈ ਕਰ ਗਿਆ। ਗੁਰਮੁਖੋ, ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਸ ਮਾਤਾ ਦੇ ਮਰੇ ਹੋਏ ਪੁੱਤਰ ਨੂੰ ਜਿੰਦਿਆ ਕੀਤਾ ਤੇ ਸਤਿਗੁਰੂ ਸਾਹਿਬ ਜੀ ਨੇ ਆਖਿਆ ਕਿ ਅੱਜ ਤੋਂ ਬਾਅਦ ਜਿੰਨਾ ਤੱਕ ਅਸੀਂ ਇਸ ਨਗਰ ਦੇ ਵਿੱਚ ਹਾਂ, ਕੋਈ ਵੀ ਇਹ ਜਿਹੜਾ ਪੁੱਤਰ ਆਪਣੀ ਮਾਤਾ ਦੇ ਸਾਹਮਣੇ ਜਵਾਨ ਪੁੱਤਰ ਕੋਈ ਵੀ ਚੜਾਈ ਨਹੀਂ ਕਰੇਗਾ। ਇਹ ਵਚਨ ਕੀਤਾ, ਕਹਿੰਦੇ ਕੋਈ ਪਸ਼ੂ ਪਕਸ਼ੀ ਵੀ ਕਿਸੇ ਨੇ ਉਸ ਨਗਰ ਦੇ ਵਿੱਚ ਉਸ ਸਮੇਂ ਦੇ ਵਿੱਚ ਚੜਾਈ ਕੀਤਾ ਨਹੀਂ ਦੇਖਿਆ। ਐਸੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਕਮਾ ਲਿਆ, ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਭਾਣੇ ਦੇ ਵਿੱਚ ਆ ਗਏ, ਸੋ ਗੁਰਮੁਖ ਪਿਆਰਿਓ ਉਹਨਾਂ ਨੇ ਸੁੱਖ ਪ੍ਰਾਪਤ ਕਰ ਲਿਆ। ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਰਿਆਦਾ ਨੂੰ ਧਾਰਨ ਕਰ ਲਿਆ। ਗੁਰੂ ਕੀ ਮਰਿਆਦਾ ਕੀ ਸੀ? ਗੁਰਸਿੱਖਾ ਸ਼ਰਾਬ ਨਹੀਂ ਪੀਣੀ, ਪਰ ਮਲੂਕਾ ਚੌਧਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਪਹੁੰਚਿਆ। ਮਾਲਕ ਮਿਰਗੀ ਨਹੀਂ ਅੜਦੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਸ਼ਰਾਬ ਛੱਡ ਦੇ ਪੀਣੀ, ਮਿਰਗੀ ਅੜ ਜਾਵੇਗੀ। ਕਹਿੰਦੇ 7 ਸਾਲ ਤੱਕ ਮਿਰਗੀ ਦਾ ਦੌਰਾ ਨਹੀਂ ਪਿਆ। ਇੱਕ ਦਿਨ ਥੋੜੀ ਜੀ ਬਾਰਿਸ਼ ਹੋ ਰਹੀ ਸੀਗੀ, ਉਸ ਵੇਲੇ ਮਨ ਲਲਚਾਇਆ ਕਿ ਸ਼ਰਾਬ ਪੀਤੀ ਜਾਵੇ। ਮਲੂਕੇ ਚੌਧਰੀ ਨੇ ਕਹਿੰਦੇ ਆਪਣੇ ਨੌਕਰ ਨੂੰ ਭੇਜ ਕਰਕੇ ਸ਼ਰਾਬ ਪੀਤੀ, ਤਾਂ ਉੱਤੇ ਚੜ ਕਰਕੇ ਚਬਾਰੇ ਦੇ ਉੱਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਥਾਏ ਕਹਿਣ ਲੱਗਾ ਕਿ ਤਪਾ ਜੀ ਅੱਜ ਮੇਰੇ ਪਾਸੋਂ ਨਹੀਂ ਰਿਹਾ ਗਿਆ। ਸੋ ਗੁਰਮੁਖ ਪਿਆਰੇ ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਮਿਰਗੀ ਵੀ ਬਚਨਾਂ ਦੀ ਬੱਝੀ ਹੋਈ ਸੀ, ਜੇ ਤੇਰੇ ਪਾਸੋਂ ਨਹੀਂ ਰਿਹਾ ਗਿਆ ਤੇ ਫਿਰ ਮਿਰਗੀ ਵੀ ਨਹੀਂ ਰਹਿੰਦੀ। ਕਹਿੰਦੇ ਉਸੇ ਵੇਲੇ ਮਿਰਗੀ ਦਾ ਦੌਰਾ ਪਿਆ, ਅਸਮਾਨ ਤੋਂ ਉਸ ਚਬਾਰੇ ਤੋਂ ਥੱਲੇ ਧਰਤੀ ਤੇ ਡਿੱਗਾ, ਡਿੱਗਦਿਆਂ ਸਾਰ ਧੌਣ ਦਾ ਮਣਕਾ ਟੁੱਟਾ ਤੇ ਮਰ ਗਿਆ। ਜਿਨ੍ਹਾਂ ਨੇ ਬਚਨ ਕਮਾ ਲਏ ਉਹਨਾਂ ਸੁੱਖ ਪ੍ਰਾਪਤ ਕਰ ਲਿਆ, ਜਿਨ੍ਹਾਂ ਸਤਿਗੁਰਾਂ ਦੇ ਬਚਨਾਂ ਦੀ ਕਮਾਈ ਨਹੀਂ ਕੀਤੀ ਗੁਰਮੁਖੋ ਆਉਣ ਤੇ ਜਾਣ ਦੇ ਗੇੜਿਆਂ ਦੇ ਵਿੱਚ ਪਏ ਰਹੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਰਿਆਦਾ ਨੂੰ ਧਾਰਨ ਕਰੀਏ। ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਆ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਨ ਹੋ, ਹਰ ਹਰ ਕਥਾ ਨਿਰਾਲੀ। ਇਸ ਕਰਕੇ ਗੁਰਸਿੱਖੋ ਸਤਿਗੁਰਾਂ ਦੀ ਮਰਿਆਦਾ ਦੇ ਅਨੁਸਾਰ ਚੱਲਣਾ ਕਰੀਏ। ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਅਸੀਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਤਾਂ, ਜੇ ਮਾਲਕ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਫਿਰ ਗੁਰੂ ਕੀ ਮਰਿਆਦਾ ਦੇ ਅਨੁਸਾਰ ਚੱਲ ਕਰਕੇ ਅਸੀਂ ਸਤਿਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਸੋ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਸਾਡੇ ਤੇ ਬੇਅੰਤ ਹੀ ਬਖਸ਼ਾਂ ਕੀਤੀਆਂ ਹਨ, ਇਸ ਕਰਕੇ ਤਾਂਹੀ ਉਹ ਭਟਾ ਨੇ ਉਚਾਰਿਆ ਹੈ ਕਿ ਗੁਰਸਿੱਖੋ ਪਰਸਿਓ ਗੁਰ ਅਮਰ ਪਰਸਿਓ ਗੁਰ ਸਤਿਗੁਰ ਤਿਲਕ ਸਰਬ ਇਸ ਤਿੰਨ ਪਾਇਓ। ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਪਰਸ ਲਿਆ, ਸਾਰੀਆਂ ਹੀ ਇੱਛਾਵਾਂ ਉਹਨਾਂ ਜੀਵਾਂ ਦੀਆਂ ਪੂਰੀਆਂ ਹੋ ਗਈਆਂ, ਉਹਨਾਂ ਦੇ ਸਾਰੇ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਾਰਜ ਰਸ ਕਰ ਦਿੱਤੇ, ਬਖਸ਼ਾਂ ਕਰ ਦਿੱਤੀਆਂ। ਐਸੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਅਵਤਾਰ ਦਿਹਾੜਾ ਮਨਾ ਰਹੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਨ, ਸਾਡੇ ਤੇ ਰਹਿਮਤਾਂ ਕਰਨ, ਜੋ ਜੋ ਸਾਨੂੰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਆ, ਆਪਾਂ ਆਪਣੇ ਗੁਰਮੁਖ ਪਿਆਰੇ ਜੀਵਨ ਨੂੰ ਉਸ ਦੇ ਅਨੁਸਾਰ ਢਾਲਣਾ ਕਰੀਏ। ਆਓ ਹੁਣ ਜਿਸ ਪ੍ਰਕਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਆਪਾਂ ਨੂੰ ਲੜੀਵਾਰ ਗੁਰਬਾਣੀ ਦੇ ਰਾਹੀਂ ਪਾਵਨ ਉਪਦੇਸ਼ ਬਖਸ਼ ਰਹੇ ਨੇ, ਆਪਣੀਆਂ ਮਨ ਚਿੱਤ ਬਿਰਤੀਆਂ ਨੂੰ ਕਾਗਰ ਕਰਕੇ ਸਰਵਣ ਕਰੀਏ।
ਸਾਰਗ ਮਹੱਲਾ ਪੰਜਵਾ ਠੀਕੇ ਹਰ ਕੇ ਨਾਮ ਬਿਨ ਸਾਧ।
ਸਾਰਗ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਬਖਸ਼ਾਂ ਕਰ ਰਹੇ ਨੇ, ਗੁਰੂ ਮਹਾਰਾਜ ਸਾਹਿਬ ਜੀ ਸਾਡੇ ਤਾਂ ਹੀ ਬਖਸ਼ਾਂ ਕਰਦੇ ਨੇ। ਇੱਕੇ ਹਰ ਕੇ ਨਾਮ ਬਿਨ ਸਾਧ, ਗੁਰਮੁਖ ਪਿਆਰਿਓ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਸਵਾਦ ਹੈ ਨਾ, ਉਸ ਮਾਲਕ ਦੇ ਨਾਮ ਰੂਪੀ ਸਵਾਦ ਤੋਂ ਬਗੈਰ ਹੋਰ ਜਿੰਨੇ ਵੀ ਸਵਾਦ ਹਨ ਉਹ ਸਾਰੇ ਸਿੱਕੇ ਨੇ, ਤੁਛ ਮਾਤਰ ਨੇ, ਉਹਨਾਂ ਦਾ ਕੋਈ ਵੀ ਸਵਾਦ ਨਹੀਂ ਹੈ। ਜਦੋਂ ਪਰਮੇਸ਼ਰ ਦੇ ਨਾਮ ਦਾ ਸਵਾਦ ਆਉਣ ਲੱਗ ਪਵੇ ਉਸ ਵੇਲੇ ਇਹ ਜਿਹੜੇ ਸੰਸਾਰਕ ਪਦਾਰਥਾਂ ਦਾ ਸਵਾਦ ਹੈ ਇਹ ਫਿੱਕਾ ਲੱਗਣ ਲੱਗ ਜਾਂਦਾ, ਇਹ ਚੰਗਾ ਨਹੀਂ ਲੱਗਦਾ। ਤਾਂਹੀ ਉਹ ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖ ਪਿਆਰੇ ਉਹ ਸਮਝਾਉਂਦੇ ਆ, ਇਹ ਰਸ ਆਵਾ ਉਹ ਰਸ ਨਹੀਂ ਭਾਵਾ। ਕਹਿੰਦੇ ਜਦੋਂ ਪਰਮੇਸ਼ਰ ਦੇ ਨਾਮ ਦਾ ਰਸ ਆਉਣ ਲੱਗ ਜਾਵੇ ਫਿਰ ਉਸ ਵੇਲੇ ਜਿਹੜੇ ਸੰਸਾਰਕ ਪਦਾਰਥਾਂ ਦਾ ਰਸ ਨਹੀਂ ਪਾਉਂਦਾ। ਤਾਂਹੀ ਉਹ ਭਗਤ ਫਰੀਦ ਜੀ ਨੇ ਉਚਾਰਿਆ, ਭਗਤ ਫਰੀਦ ਜੀ ਸਾਨੂੰ ਪਾਵਨ ਗੁਰਬਾਣੀ ਦੇ ਵਿੱਚ ਉਪਦੇਸ਼ ਦੇ ਕਰਕੇ ਸਮਝਾਉਂਦੇ ਆ, ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁੱਧ। ਭਾਵ ਜਿੱਥੇ ਸੱਕਰ ਵੀ ਮਿੱਠੀ ਹੈ, ਜਿੱਥੇ ਖੰਡ ਵੀ ਮਿੱਠੀ, ਜਿੱਥੇ ਨਿਵਾਤ ਕਹਿੰਦੇ ਆ ਮਿਸ਼ਰੀ ਨੂੰ, ਇਸ ਕਰਕੇ ਮਿਸ਼ਰੀ ਵੀ ਮਿੱਠੀ ਹੈ, ਹੋਰ ਸ਼ਹਿਦ ਆਦਿਕ ਬੇਅੰਤ ਪਦਾਰਥ ਕਿੰਨੇ ਮਿੱਠੇ ਨੇ, ਪਰ ਜਿਹੜੀ ਮਿਠਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੇ ਵਿੱਚ ਹੈ ਨਾ, ਕਹਿੰਦੇ ਉਹਦੇ ਤਾਂ ਇਹ ਪੁੱਜ ਨਹੀਂ ਸਕਦੇ। ਕਿਉਂ? ਜਿਸ ਤਰੀਕੇ ਦੇ ਨਾਲ ਇਹ ਜਿਹੜੇ ਪਦਾਰਥ ਖਾਣੇ ਤੇ, ਹਾਂ ਹੁਣ ਜਿਸ ਤਰ੍ਹਾਂ ਖੰਡ ਖਾਈ ਦੀ ਹੈ, ਜਿਸ ਤਰੀਕੇ ਦੇ ਨਾਲ ਗੁਰਮੁਖ ਪਿਆਰੇ ਉਹ ਹੋਰ ਪਦਾਰਥਾਂ ਨੂੰ ਖਾਈਦਾ ਹੈ ਜਿਹੜੇ ਮਿੱਠੇ ਨੇ, ਉਹਨਾਂ ਦਾ ਸਵਾਦ ਕਿੰਨਾ ਤੱਕ ਹੈ? ਉਹਨਾਂ ਚੀਜ਼ਾਂ ਦਾ ਸਵਾਦ ਸਿਰਫ ਉਹਨਾਂ ਤੱਕ ਹੀ ਆਪਾਂ ਨੂੰ ਪ੍ਰਾਪਤ ਹੁੰਦਾ ਹੈ ਜਿੰਨਾ ਤੱਕ ਕੀ ਹੈ ਅਸੀਂ ਖਾਂਦੇ ਹਾਂ। ਪਰ ਪਰਮੇਸ਼ਰ ਦੇ ਨਾਮ ਦਾ ਸਵਾਦ ਕੈਸਾ ਹੈ ਜਿਹੜਾ ਉਤਰਦਾ ਨਹੀਂ, ਜਿਸ ਨੂੰ ਆਉਣ ਲੱਗ ਪਵੇ ਤੇ ਗੁਰਮੁਖ ਪਿਆਰਿਓ ਫਿਰ ਉਸ ਰਸਨਾ ਦੇ ਵਿੱਚੋਂ ਪਰਮੇਸ਼ਰ ਦੇ ਨਾਮ ਦਾ ਸਵਾਦ ਜਾਂਦਾ ਹੀ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਮਾਲਕ ਸਮਝਾਉਂਦੇ ਫੀਕੇ ਹੜਕੇ ਨਾਮ ਬਿਨ ਸਵਾਦ। ਕਹਿੰਦੇ ਹੋਰ ਜਿਹੜੇ ਸਵਾਦ ਹਨ ਨਾ, ਕਹਿੰਦੇ ਫਿੱਕੇ ਨੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਗੈਰ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ, ਕਹਿੰਦੇ ਗੁਰਸਿੱਖਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਸਵਾਦ ਲੈਣਾ ਕਰ। ਜਦੋਂ ਮਾਲਕ ਵਾਹਿਗੁਰੂ ਦੇ ਨਾਮ ਦਾ ਸਵਾਦ ਆ ਜਾਵੇਗਾ ਫਿਰ ਹੋਰ ਸੰਸਾਰਕ ਜਿੰਨੇ ਵੀ ਪਦਾਰਥ ਹਨ ਜਿਨ੍ਹਾਂ ਰਸਾਂ ਨੂੰ ਭੋਗ ਰਿਹਾ ਸਾਰੇ ਫਿੱਕੇ ਲੱਗਣ ਲੱਗ ਪੈਣਗੇ।
ਅੰਮ੍ਰਿਤ ਰਸ ਕੀਰਤਨ ਹਰ ਗਾਈਐ ਨਿਸ ਪੂਰਨ ਨਾਦ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਆ, ਕਹਿੰਦੇ ਗੁਰਸਿੱਖਾ ਅੰਮ੍ਰਿਤ ਰਸ ਕੀਰਤਨ ਹਰ ਗਾਈਐ। ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਕਹਿੰਦੇ ਉਸ ਦੇ ਵਿੱਚ ਇੱਕ ਹੋਰ ਰਸ ਹੈ, ਉਹ ਕਿਹੜਾ ਰਸ ਹੈ? ਅੰਮ੍ਰਿਤ, ਭਾਵ ਜੀਵ ਨੂੰ ਅਮਰ ਕਰ ਦੇਣ ਵਾਲਾ। ਜੀਵ ਜਿਹੜਾ ਜੰਮਣ ਤੇ ਮਰਨ ਤੋਂ ਰਹਿਤ ਹੋ ਜਾਂਦਾ, ਐਸੀ ਬਖਸ਼ਿਸ਼ ਹੋ ਜਾਂਦੀ ਹੈ। ਇਸ ਕਰਕੇ ਕੀਰਤਨ, ਕਹਿੰਦੇ ਉਸ ਮਾਲਕ ਵਾਹਿਗੁਰੂ ਦੇ ਕੀਰਤਨ ਨੂੰ ਵੀ ਗਾਉਣਾ ਕਰ। ਐਸਾ ਰਸ ਪ੍ਰਾਪਤ ਕਰ ਕਿ ਤੇਰੀ ਜਿਹੜੀ ਰਸਨਾ ਹੈ ਨਾ ਹੋਰ ਜਿਹੜੇ ਰਸ ਲੈਣ ਤੋਂ ਹਟ ਹੀ ਜਾਵੇ, ਤੈਨੂੰ ਕੀਰਤਨ ਭਗਤੀ ਦਾ ਜਿਹੜਾ ਰਸ ਆਉਣ ਲੱਗ ਪਵੇ, ਐਸਾ ਰਸ ਆ ਜਾਵੇ ਕੀਲ ਤਨ, ਜਿਸ ਭਗਤੀ ਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਵਿੱਚ ਤੇਰਾ ਸਰੀਰ ਹੀ ਕੀਲਿਆ ਜਾਵੇ, ਤੈਨੂੰ ਐਸਾ ਰਸ ਆ ਜਾਵੇ ਕੀ ਰਤਨ, ਭਾਵ ਤੂੰ ਜਾਣੇ ਕਿ ਇਸ ਮਾਲਕ ਦੀ ਭਗਤੀ ਦੇ ਬਰਾਬਰ ਹੋਰ ਕੋਈ ਰਤਨ ਨਹੀਂ ਹਨ, ਹੋਰ ਕੁਛ ਵੀ ਨਹੀਂ, ਸਭ ਕੁਛ ਝੂਠ ਹੈ, ਐਸੀ ਬਖਸ਼ਿਸ਼ ਹੋ ਜਾਵੇ, ਫਿਰ ਤੇਰੇ ਜੰਮਣ ਤੇ ਮਰਨ ਦੇ ਚੱਕਰ ਮਿਟ ਜਾਣ, ਐਸੀ ਬਖਸ਼ਿਸ਼ ਹੋ ਜਾਵੇ। ਇਸ ਕਰਕੇ ਐਨਸ ਪੂਰਨ ਨਾਦ, ਐਨਸ ਕਹਿੰਦੇ ਆ ਦਿਨ ਤੇ ਰਾਤ, ਇਸ ਕਰਕੇ ਦਿਨ ਰਾਤ ਜਿਹੜੇ ਕੰਨ ਹਨ ਨਾ ਪਰਮੇਸ਼ਰ ਦੇ ਸ਼ਬਦ ਦੇ ਵਿੱਚ ਤੇਰੇ ਭਰੇ ਰਹਿਣ, ਮਾਲਕ ਦੇ ਰਸ ਦੇ ਵਿੱਚ ਭਰੇ ਰਹਿਣ, ਪਰਮੇਸ਼ਰ ਵਾਹਿਗੁਰੂ ਦੇ ਵਾਜੇ ਜਿਹੜੇ ਆ ਨਾ ਅਨੰਤ ਧੁਨੀ ਦੇ ਵਾਜੇ ਤੇਰੇ ਕੰਨਾਂ ਦੇ ਵਿੱਚ ਵੱਜਦੇ ਰਹਿਣ, ਇਸ ਕਰਕੇ ਸਭ ਕੁਛ ਤੇਰੇ ਅੰਦਰ ਪੂਰਨ ਹੋ ਜਾਵੇ, ਤੇਰਾ ਹਿਰਦਾ ਵੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਰਸ ਦੇ ਨਾਲ ਭਰ ਜਾਣਾ ਕਰੇ
ਰਹਾਓ।
ਸ਼ਰਾਮ ਦੇ ਕਰਕੇ ਉਪਦੇਸ਼ ਬਖਸ਼ਦੇ ਹਨ,
ਸਿਮਰਤ ਸਾਂਤ ਮਹਾ ਸੁਖ ਪਾਈਐ ਮਿਟ ਜਾਏ ਸਗਲ ਦਿਖਾਦ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਕਹਿੰਦੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਸਿਮਰਨੇ ਕਰਕੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸ਼ਾਂਤੀ ਜੇ ਸੋਚੇ ਨਾ ਕੋਈ ਕਿ ਸ਼ਾਇਦ ਮੈਨੂੰ ਹੋਰ ਕਿਤੇ ਸ਼ਾਂਤੀ ਪ੍ਰਾਪਤ ਹੋ ਜਾਵੇਗੀ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਹੀਂ, ਤੈਨੂੰ ਹੋਰ ਕਿਤੇ ਵੀ ਕੋਈ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ। ਜੇ ਸ਼ਾਂਤੀ ਪ੍ਰਾਪਤ ਕਰਨੀ ਹੈ ਤੇ ਉਹ ਸ਼ਾਂਤੀ ਪ੍ਰਾਪਤ ਹੋਵੇਗੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ, ਮਾਲਕ ਦੇ ਪਾਸੋਂ ਸ਼ਾਂਤੀ ਪ੍ਰਾਪਤ ਹੋਵੇਗੀ। ਇਸ ਕਰਕੇ ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਕ ਦਵਾਈ ਦਿੰਦੇ ਆ, ਉਹ ਦਵਾਈ ਕਿਹੜੀ? ਨਾਮ ਰੂਪੀ ਦਵਾਈ। ਜਿਸ ਤਰੀਕੇ ਦੇ ਨਾਲ ਹੁਣ ਡਾਕਟਰ ਹੈ, ਜੇ ਕਿਸੇ ਨੂੰ ਕੋਈ ਪੀੜ ਹੁੰਦੀ ਹੋਵੇ ਤੇ ਉਹਦੇ ਪਾਸੋਂ ਜਾ ਕਰਕੇ ਦਵਾਈ ਲਈਦੀ ਹੈ, ਦਵਾਈ ਲੈਣ ਦੇ ਨਾਲ ਸ਼ਾਂਤੀ ਪ੍ਰਾਪਤ ਹੁੰਦੀ ਹੈ, ਪਰ ਉਹ ਸਿਰਫ ਇਸ ਸੰਸਾਰ ਦੇ ਵਿੱਚ ਸਰੀਰ ਦੀ ਓਨੀ ਕੀ ਪੀੜ ਦੂਰ ਕਰ ਸਕਦਾ। ਇਸ ਕਰਕੇ ਪਰ ਸਤਿਗੁਰੂ ਪਾਤਸ਼ਾਹ ਮਹਾਰਾਜ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਜਿਹੜੀ ਦਵਾਈ ਦਿੰਦੇ ਆ ਨਾ, ਗੁਰਮੁਖੋ ਗੁਰੂ ਪਾਤਸ਼ਾਹ ਮਹਾਰਾਜ ਜੀ ਕੈਸੀ ਦਵਾਈ ਦਿੰਦੇ ਆ, ਜਿਸ ਦਵਾਈ ਨੂੰ ਲੈਣ ਦੇ ਨਾਲ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ, ਹਿਰਦੇ ਦੀ ਈਰਖਾ ਉਹ ਵੀ ਚਲੇ ਜਾਂਦੀ ਹੈ, ਤ੍ਰਿਸ਼ਨਾ ਦੀ ਅੱਗ ਨਾਸ ਹੋ ਜਾਂਦੀ ਹੈ, ਐਸੀ ਸ਼ਾਂਤੀ ਪ੍ਰਾਪਤ ਹੁੰਦੀ ਹੈ, ਮਨ ਭਟਕਰੋਂ ਹਟ ਜਾਂਦਾ ਹੈ। ਇਸ ਕਰਕੇ ਉਹ ਕਿਹੜੀ ਦਵਾਈ ਹੈ? ਪਰਮੇਸ਼ਰ ਦਾ ਨਾਮ, ਜਿਸ ਨੂੰ ਸਿਮਰਨ ਦੇ ਨਾਲ ਸਿਮਰਤ ਸ਼ਾਂਤ ਮਹਾ ਸੁਖ ਪਾਈਐ। ਕਹਿੰਦੇ ਪਰ ਬੜਾ ਹੀ ਵੱਡਾ ਸੁਖ ਪ੍ਰਾਪਤ ਹੁੰਦਾ ਹੈ, ਮਿਟ ਜਾਹੇ ਸਗਲ ਬਿਖਾਦ, ਸਾਰੇ ਦੁੱਖ ਜਿਹੜੇ ਦੁੱਖ ਹਨ ਨਾ ਸਾਰੇ ਦੇ ਸਾਰੇ, ਉਹ ਸਾਰੇ ਦੇ ਸਾਰੇ ਦੁੱਖ ਜਿਹੜੇ ਨਾਸ ਹੋ ਜਾਂਦੇ ਨੇ, ਐਸੀ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਹਰ ਹਰ ਲਾਭ ਸਾਧ ਸੰਗ ਪਾਈਐ ਘਰ ਲੈ ਆਵ ਔਲਾਦ।
ਤੇ ਮਾਲਕ ਬਖਸ਼ਿਸ਼ ਕਰਦੇ ਆ, ਜਿਹੜਾ ਹਰਿਆ ਭਰਿਆ ਕਰਨ ਵਾਲਾ ਪਰਮੇਸ਼ਰ ਹੈ, ਜਿਹੜਾ ਹਰੇਕ ਹਿਰਦੇ ਵਿੱਚ ਬਿਰਾਜਮਾਨ ਹੈ, ਗੁਰਸਿੱਖਾ ਮਨ ਅਤੇ ਬਾਣੀ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਨੂੰ ਜਪਣਾ ਕਰ, ਜਦੋਂ ਜਪੇਗਾ ਫਿਰ ਤੂੰ ਇੱਕ ਲਾਭ ਪ੍ਰਾਪਤ ਕਰੇਗਾ। ਪਰ ਉਹ ਲਾਭ ਕਿੱਥੋਂ ਪ੍ਰਾਪਤ ਹੁੰਦਾ? ਸਾਧ ਸੰਗ ਪਾਈਐ, ਕਹਿੰਦੇ ਸਾਧੂਆਂ ਦੀ ਸੰਗਤ ਦੇ ਵਿੱਚੋਂ, ਸਾਧ ਸੰਗਤ ਦੇ ਵਿੱਚੋਂ ਉਹ ਲਾਭ ਪ੍ਰਾਪਤ ਹੁੰਦਾ ਹੈ, ਹੋਰ ਕਿਤਿਓਂ ਵੀ ਪ੍ਰਾਪਤ ਨਹੀਂ ਹੁੰਦਾ। ਜਦੋਂ ਸਤ ਸੰਗਤ ਕਰੇਗਾ, ਸਾਧੂਆਂ ਦੀ ਸੰਗਤ ਕਰੇਗਾ, ਪਰਮੇਸ਼ਰ ਦੇ ਨਾਮ ਨੂੰ ਜਪੇਗਾ, ਫਿਰ ਇੱਕ ਤੈਨੂੰ ਲਾਭ ਪ੍ਰਾਪਤ ਹੋਵੇਗਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ, ਐਸੀ ਬਖਸ਼ਿਸ਼ ਹੋ ਜਾਵੇਗੀ। ਇਸ ਕਰਕੇ ਹਰ ਹਰ ਲਾਭ ਸਾਧ ਸੰਗ ਪਾਈਐ। ਗੁਰਸਿੱਖੋ, ਪਰਮੇਸ਼ਰ ਦੇ ਨਾਮ ਦਾ ਲਾਭ ਸਾਧੂਆਂ ਦੀ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ, ਕਿਉਂਕਿ ਉਹ ਸਾਧੂ ਜਿਹੜੇ ਮਹਾਤਮਾ ਹਨ, ਉਹ ਹਮੇਸ਼ਾ ਹੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਾਉਂਦੇ ਨੇ ਤੇ ਜਪਦੇ ਨੇ, ਇਸ ਕਰਕੇ ਉਹਨਾਂ ਦੀ ਸੰਗਤ ਦੇ ਵਿੱਚੋਂ ਗੁਰਮੁਖ ਪਿਆਰੇ ਇੱਕ ਲਾਭ ਪ੍ਰਾਪਤ ਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਾਧੂਆਂ ਮਹਾਤਮਾ ਦੀ ਸੰਗਤ ਕਰਕੇ ਘਰ ਲੈ ਆਵ ਔਲਾਦ, ਕਹਿੰਦੇ ਆਪਣੇ ਘਰ ਦੇ ਵਿੱਚ ਇ੕ੱਕ ਗੱਡਾ ਹੀ ਲੱਦ ਕੇ ਲੈ ਆ। ਕਾਹਦਾ? ਪਰਮੇਸ਼ਰ ਦੇ ਨਾਮ ਦਾ। ਘਰ ਕਿਹੜਾ? ਅੰਤਕਰਨ ਰੂਪ ਘਰ। ਕਹਿੰਦੇ ਇਸ ਨੂੰ ਲੱਦ ਲੈ, ਕਾਹਦੇ ਨਾਲ? ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਨਾਲ ਭਰ ਲੈਣਾ ਘਰ, ਐਸਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਤੈਨੂੰ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੋ ਜਾਵੇਗਾ। ਇਸ ਕਰਕੇ ਸਾਧੂਆਂ ਦੀ ਸੰਗਤ ਕਰਕੇ ਉਸ ਮਾਲਕ ਵਾਹਿਗੁਰੂ ਦੇ ਨਾਮ ਦੇ ਨਾਲ ਆਪਣੇ ਘਰ ਨੂੰ ਅੰਤਕਰਨ ਨੂੰ ਲੱਦ ਲੈਣਾ ਕਰ।
ਲਾਭ ਤੇ ਊਚ, ਊਚ ਤੇ ਊਚ, ਅੰਤ ਨਹੀਂ ਮਰ ਜਾਦ।
ਹੁਣ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਆ, ਸਭ ਤੇ ਊਚ, ਊਚ ਤੇ ਊਚੋ। ਗੁਰਮੁਖ ਪਿਆਰਿਓ, ਸਾਰਿਆਂ ਤੋਂ ਉੱਚੇ ਸੰਸਾਰ ਤੇ ਜਿਸ ਤਰੀਕੇ ਦੇ ਨਾਲ ਇੱਥੇ ਲੋਕ ਦੇਵੀ ਦੇਵਤਿਆਂ ਨੂੰ ਮੰਨਦੇ ਆ, ਫਿਰ ਉਹਨਾਂ ਦੇਵੀ ਦੇਵਤਿਆਂ ਤੋਂ ਉੱਚੇ ਜਿਹੜੇ ਜਿਨ੍ਹਾਂ ਨੂੰ ਦੇਵੀ ਦੇਵਤੇ ਮੰਨਦੇ ਆ, ਉਹ ਕੌਣ ਹਨ? ਉਹਨਾਂ ਨੂੰ ਮੰਨਦੇ ਆ ਜਿਸ ਤਰੀਕੇ ਦੇ ਨਾਲ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ। ਪਰ ਇਸੇ ਪ੍ਰਕਾਰ ਊਚ ਤੇ ਉੱਚੋ, ਹੁਣ ਉਹਨਾਂ ਤੋਂ ਵੀ ਉੱਚਾ ਕੌਣ ਹੈ? ਜਿਨ੍ਹਾਂ ਨੂੰ ਪੈਦਾ ਕਰਨ ਵਾਲਾ, ਭਾਵ ਵਿਸ਼ਨੂੰ, ਬ੍ਰਹਮਾ ਆਦਿਕ ਤੇ ਸ਼ਿਵਜੀ ਆਦਿਕ ਨੂੰ ਵੀ ਜਿਹੜਾ ਪੈਦਾ ਕਰਨ ਵਾਲਾ ਕੌਣ ਹੈ? ਉਹ ਹੈ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ। ਉਹ ਹਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਐਸੇ ਸਤਿਗੁਰੂ ਪਾਤਸ਼ਾਹ ਮਹਾਰਾਜ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਹੜਾ ਦੇਵੀ ਦੇਵਤਿਆਂ ਤੋਂ, ਸ਼ਿਵਜੀ ਤੇ ਬ੍ਰਹਮਾ ਤੇ ਵਿਸ਼ਨੂੰ ਆਦਿਕ ਤੋਂ ਵੀ ਉੱਚਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਐਸਾ ਜਿਹੜਾ ਮਾਲਕ ਸਾਰਿਆਂ ਤੋਂ ਉੱਚਾ ਹੈ ਗੁਰਮੁਖ ਪਿਆਰਿਓ, ਅੰਤ ਨਹੀਂ ਮਰਜਾਦ। ਕਹਿੰਦੇ ਉਸ ਮਾਲਕ ਵਾਹਿਗੁਰੂ ਦੀ ਜਿਹੜੀ ਮਰਿਆਦਾ ਹੈ ਨਾ, ਮਰਿਆਦਾ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਮਰਿਆਦਾ ਬਣਾਈ ਹੋਈ ਹੈ, ਉਸ ਦਾ ਵੀ ਮਰਿਆਦਾ ਦਾ ਵੀ ਕਿਸੇ ਨੇ ਅੰਤ ਨਹੀਂ ਪਾਇਆ। ਗੁਰਮੁਖ ਪਿਆਰਿਓ, ਜਿਹੜੀ ਪਰਮੇਸ਼ਰ ਵਾਹਿਗੁਰੂ ਨੇ ਮਰਿਆਦਾ ਬਣਾ ਦਿੱਤੀ, ਉਹਦਾ ਵੀ ਕੋਈ ਅੰਤ ਪਾ ਨਹੀਂ ਸਕਦਾ।
ਵਰਨ ਨਾ ਸਕੋ ਨਾਨਕ ਮਹਿਮਾ ਪੇਖ ਰਹੇ ਬਿਸਮਾਦ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ, ਮਾਲਕ ਸਮਝਾਉਂਦੇ, ਕਹਿੰਦੇ ਵਰਨ ਸਕੋ ਨਾਨਕ ਮਹਿਮਾ, ਜਿਹੜੇ ਸਤਿਗੁਰਾਂ ਦੀ ਮਹਿਮਾ ਹੈ ਨਾ ਗੁਰਮੁਖ ਪਿਆਰਿਓ, ਉਸ ਨੂੰ ਤੇ ਅਸੀਂ ਵਰਣਨ ਕਰ ਹੀ ਨਹੀਂ ਸਕਦੇ, ਬਿਆਨ ਹੀ ਨਹੀਂ ਕਰ ਸਕਦੇ, ਕਿਉਂਕਿ ਸਤਿਗੁਰਾਂ ਦੀ ਜਿਹੜੀ ਮਹਿਮਾ ਹੈ, ਦੇਖ ਰਹੇ ਬਿਸਮਾਦ, ਅਸੀਂ ਤੇ ਵੇਖ ਕਰਕੇ ਹੈਰਾਨ ਹੋ ਜਾਂਦੇ ਆ ਕਿ ਸਤਿਗੁਰਾਂ ਦੀ ਇਹੋ ਜੀ ਏਡੀ ਵੱਡੀ ਮਹਿਮਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ, ਵਰਨ ਸਾਕੋ ਨਾਨਕ ਮਹਿਮਾ, ਗੁਰੂ ਸਾਹਿਬ ਜੀ ਦੀ ਗੁਰਮੁਖੋ ਮਹਿਮਾ ਨੂੰ ਵਰਨ ਨਹੀਂ ਸਕਦੇ। ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਜਿਹੜੇ ਮਾਲਕ ਸਾਰਿਆਂ ਤੋਂ ਵੱਡੇ ਹਨ, ਗੁਰਮੁਖ ਪਿਆਰਿਓ, ਸਾਡੇ ਤੇ ਬਖਸ਼ਾਂ ਕਰਨ ਵਾਲੇ, ਸਾਡੀ ਰਾਖੀ ਕਰਨ ਵਾਲੇ ਕਲਯੁਗ ਦੇ ਸਮੇਂ ਦੇ ਵਿੱਚ, ਐਸੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਮਹਿਮਾ ਨਹੀਂ ਵਰਨ ਕੀਤੀ ਜਾ ਸਕਦੀ, ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇੱਕ ਠੱਗਾਂ ਦੇ ਨਗਰ ਦੇ ਵਿੱਚ ਵੀ ਪਹੁੰਚ ਗਏ ਨਾ, ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਪਹੁੰਚੇ ਨੇ, ਉਹ ਸਵੇਰੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਦੋਂ ਇਹਨਾਂ ਲੋਕਾਂ ਦੇ ਵਿੱਚ ਪਹੁੰਚੇ, ਇਹਨਾਂ ਲੋਕਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਘਰ ਦੇ ਵਿੱਚ ਰੱਖਿਆ, ਰਾਤ ਵਿਉਂਤ ਬਣਾਈ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਇਹਨਾਂ ਨੂੰ ਆਪਾਂ ਠੱਗਣਾ ਹੈ। ਪਰ ਸਤਿਗੁਰਾਂ ਨੇ ਐਸੀ ਕਿਰਪਾ ਕੀਤੀ, ਐਸੀ ਖੇਡ ਰਚਾ ਦਿੱਤੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ, ਗੁਰਮੁਖ ਪਿਆਰਿਓ, ਉਹ ਸਵੇਰੇ ਸਾਰੇ ਸੁੱਤੇ ਰਹਿ ਗਏ, ਅਚਾਨਕ ਜਾਗ ਆਈ, ਉੱਠ ਕੇ ਦੇਖਿਆ, ਕਹਿਣ ਲੱਗੇ ਜਿਨ੍ਹਾਂ ਨੂੰ ਅਸੀਂ ਰਾਤੀ ਲੁੱਟਣਾ ਸੀ ਉਹ ਤਾਂ ਚਲੇ ਗਏ। ਚਾਰ ਮਨੁੱਖ ਇੱਕ ਬੰਨੇ ਤੁਰ ਪਏ, ਚਾਰ ਇੱਕ ਬੰਨੇ ਤੁਰ ਪਏ, ਚਾਰ ਇੱਕ ਬੰਨੇ ਤੁਰ ਪਏ, ਇਸ ਕਰਕੇ ਚਾਰ ਚਾਰ ਕਰਕੇ ਚੌਹੇ ਰਸਤੇ ਜਿਹੜੇ ਇਹਨਾਂ ਨੇ ਮੰਨ ਲਏ। ਹੁਣ ਚਾਰ ਮਨੁੱਖ ਜਿਹੜੇ ਰਸਤੇ ਤੇ ਉਸ ਤੇ ਚੱਲ ਰਹੇ ਸਨ ਜਿਸ ਰਸਤੇ ਦੇ ਰਾਹੀਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਗਏ। ਹੁਣ ਇਹ ਚਾਰੇ ਦੇ ਚਾਰੇ ਤੁਰੇ ਤਾਂ ਆ ਰਹੇ ਸਨ, ਪਰ ਇਹਨਾਂ ਰਸਤੇ ਦੇ ਵਿੱਚ ਕੀ ਵੇਖਿਆ ਕਿ ਇੱਕ ਮਨੁੱਖ ਨੂੰ ਸੰਗਲਾਂ ਦੇ ਨਾਲ ਬੰਨ ਕਰਕੇ ਕੁਛ ਲੋਕ ਲੈ ਕਰਕੇ ਆ ਰਹੇ ਨੇ, ਤੇ ਨਾਲ ਦੀ ਨਾਲ ਉਸ ਮਨੁੱਖ ਨੂੰ ਬੜੀ ਭਾਰੀ ਮਾਰ ਪਾ ਰਹੇ ਨੇ, ਬਹੁਤ ਜ਼ਿਆਦਾ ਕੁੱਟ ਰਹੇ ਹਨ, ਬਹੁਤ ਜ਼ਿਆਦਾ ਉਸ ਨੂੰ ਸਜ਼ਾ ਪ੍ਰਾਪਤ ਹੋ ਰਹੀ ਹੈ। ਥੋੜਾ ਦੂਰ ਗਏ, ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਦੇਖਿਆ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਕਹਿਣ ਲੱਗੇ ਕਿ ਤੁਸੀਂ ਰਾਤ ਦੱਸੇ ਤੋਂ ਬਗੈਰ ਆ ਗਏ, ਅਸੀਂ ਤੁਹਾਨੂੰ ਲੁੱਟਣਾ ਹੈ, ਜੇ ਹੁਣ ਤੁਸੀਂ ਨਹੀਂ ਧੰਨ ਦਿੰਦੇ ਤੇ ਅਸੀਂ ਤੁਹਾਨੂੰ ਮਾਰ ਦੇਣਾ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਤੁਸੀਂ ਮਾਰਨਾ ਜ਼ਰੂਰ ਹੈ। ਕਹਿਣ ਲੱਗੇ ਅਸੀਂ ਤੁਹਾਨੂੰ ਜ਼ਰੂਰ ਮਾਰਨਾ ਹੈ। ਸੋ ਗੁਰਮੁਖ ਪਿਆਰਿਓ, ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਧੰਨ ਤਾਂ ਹੈ ਨਹੀਂ, ਜੇ ਮਾਰਨਾ ਹੈ ਤੇ ਪਰ ਇੱਕ ਸਾਡਾ ਵਚਨ ਹੈ ਉਹ ਮੰਨਣਾ ਕਰੋ। ਕੀ ਵਚਨ ਹੈ? ਸਾਨੂੰ ਸੰਸਕਾਰ ਕਰ ਦਿਓ ਸਾਡੇ ਸਰੀਰ ਦਾ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਹਿੰਦੇ ਜਦੋਂ ਇਸ ਤਰੀਕੇ ਦੇ ਨਾਲ ਵਚਨ ਕੀਤਾ, ਕਹਿਣ ਲੱਗੇ ਇੱਥੇ ਤੇ ਅੱਗ ਨਹੀਂ, ਤੇ ਉਹ ਸਵੇਰੇ ਦੂਰ ਇੱਕ ਅੱਗ ਬਲ ਰਹੀ ਸੀ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਉਂਗਲ ਕੀਤੀ ਆਪਣੀ ਉਂਗਲ, ਸਤਿਗੁਰਾਂ ਨੇ ਕਹਿੰਦੇ ਜੇ ਇਸ ਵੇਲੇ ਉਂਗਲ ਕੀਤੀ, ਗੁਰੂ ਸਾਹਿਬ ਜੀ ਕਹਿਣ ਲੱਗੇ ਆਓ ਦੇਖੋ ਅੱਗ ਬਲਦੀ ਹੈ, ਉਥੋਂ ਪਹਿਲਾਂ ਅੱਗ ਲੈ ਕਰਕੇ ਆਓ। ਉਸ ਵੇਲੇ ਇੱਕ ਜਾਣਾ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਖਲੋ ਗਿਆ ਤੇ ਦੂਸਰਾ ਤੁਰ ਪਿਆ, ਅੱਗ ਲੈਣ ਵਾਸਤੇ ਜਾ ਰਿਹਾ। ਹੁਣ ਜਿਸ ਮਨੁੱਖ ਨੂੰ ਕੀ ਵੇਖਿਆ ਸੀ ਰਸਤੇ ਦੇ ਵਿੱਚ ਸੰਗਲਾਂ ਦੇ ਨਾਲ ਮਾਰ ਕਰਕੇ ਖੜ ਰਹੇ ਨੇ, ਬੰਨਿਆ ਹੋਇਆ, ਸਜ਼ਾ ਪੈ ਰਹੀ ਸੀ ਉਸ ਨੂੰ, ਹੁਣ ਉਸੇ ਮਨੁੱਖ ਨੂੰ ਪਾਲਕੀ ਦੇ ਵਿੱਚ ਬਿਠਾਇਆ ਤੇ ਬੜੇ ਸੁੱਖ ਦੇ ਨਾਲ ਉਸ ਨੂੰ ਲੈ ਕਰਕੇ ਜਾ ਰਹੇ ਨੇ। ਇਸ ਮਨੁੱਖ ਨੇ ਪੁੱਛਿਆ, ਕਹਿਣ ਲੱਗਾ ਭਾਈ ਹੁਣੇ ਤਾਂ ਇਸ ਨੂੰ ਬੜੀ ਭਾਰੀ ਸਜ਼ਾ ਪ੍ਰਾਪਤ ਹੋਈ ਸੀ, ਹੁਣ ਇਹ ਦੇਖਿਆ ਇਸ ਨੂੰ ਸੰਗਲਾਂ ਦੇ ਨਾਲ ਬੰਨ ਕਰਕੇ ਲੈ ਕਰਕੇ ਜਾ ਰਹੇ ਨੇ, ਹੁਣ ਇਸ ਨੂੰ ਪਾਲਕੀ ਦੇ ਵਿੱਚ ਬਿਠਾ ਕਰਕੇ ਲੈ ਕਰਕੇ ਜਾ ਰਹੇ ਹੋ। ਉਹ ਸਵਾਲੇ ਉਹ ਕਹਿਣ ਲੱਗੇ ਕਿ ਇਸ ਦੀ ਬਲਦੀ ਚਿਖਾ ਵੱਲ ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੀ ਉਂਗਲ ਹੋ ਗਈ, ਇਸ ਕਰਕੇ ਦੇ ਪਾਪ ਕੱਟੇ ਗਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਹੁਣ ਇਹ ਸੱਚਖੰਡ ਚੱਲਿਆ। ਉਸ ਸਮੇਂ ਕਹਿਣ ਲੱਗੇ ਕਿੰਨਾ ਨੇ ਉਂਗਲ ਕੀਤੀ ਹੈ, ਫਿਰ ਦੱਸਣ ਲੱਗੇ ਕਿ ਜਿਨ੍ਹਾਂ ਨੂੰ ਤੁਸੀਂ ਰਸਤੇ ਵਿੱਚ ਫੜ ਕਰਕੇ ਖਲੋਤੇ ਹੋ, ਜਿਨ੍ਹਾਂ ਨੂੰ ਤੁਸੀਂ ਸੋਚਦੇ ਹੋ ਕਿ ਅਸੀਂ ਹੁਣ ਅਗਲ ਜਾ ਕਰਕੇ ਉਹਨਾਂ ਦਾ ਸਰੀਰ ਜਿਹੜਾ ਅਸੀਂ ਸੰਸਕਾਰ ਕਰਾਂਗੇ, ਉਹਨਾਂ ਸਤਿਗੁਰਾਂ ਦੀ ਉਂਗਲ ਇੱਧਰ ਹੋਈ ਹੈ। ਸੋ ਗੁਰਮੁਖੋ ਜਦੋਂ ਇੰਨਾ ਬਚਨ ਸੁਣਿਆ ਉਹ ਵਾਪਸ ਆਇਆ, ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆਣ ਕਰਕੇ ਬੇਨਤੀ ਕੀਤੀ, ਮਾਲਕ ਸਾਡੀ ਅਵਗਿਆ ਬਖਸ਼ੋ। ਗੁਰੂ ਮਹਾਰਾਜ ਸਾਹਿਬ ਜੀ ਨੂੰ ਬੜੇ ਸਤਿਕਾਰ ਦੇ ਨਾਲ ਨਗਰ ਦੇ ਵਿੱਚ ਲੈ ਕਰਕੇ ਆਏ। ਉਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਠੱਗਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਬਖਸ਼ਿਆ। ਮਾਲਕ ਨੇ ਉਪਦੇਸ਼ ਦਿੱਤਾ, ਕਹਿਣ ਲੱਗੇ ਭਾਈ ਸਤ ਸੰਗਤ ਕਰਾਇਆ ਕਰੋ। ਧਰਮਸ਼ਾਲਾ ਕਾਇਮ ਕੀਤੀ, ਸਤ ਸੰਗਤ ਹੋਣ ਲੱਗ ਪਈ, ਐਸੀ ਬਖਸ਼ਿਸ਼ ਹੋਈ। ਇਸ ਕਰਕੇ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਆ, ਇਹ ਸੱਚੇ ਪਾਤਸ਼ਾਹ ਮਾਲਕ ਤੇਰੀ ਜਿਹੜੀ ਮਹਿਮਾ ਹੈ ਨਾ ਗੁਰੂ ਨਾਨਕ ਦੇ ਪਾਤਸ਼ਾਹ ਜੀ, ਅਸੀਂ ਵਰਣਨ ਨਹੀਂ ਕਰ ਸਕਦੇ। ਵਰਨਾ ਸਾਕੋ ਨਾਨਕ ਮਹਿਮਾ, ਮਾਲਕ ਆਪ ਜੀ ਦੀ ਮਹਿਮਾ ਨੂੰ ਵਰਣਨ ਨਹੀਂ ਕਰ ਸਕਦੇ। ਆਪ ਜੀ ਦੀ ਮਹਾਨ ਮਹਿਮਾ ਹੈ, ਦੇਖ ਰਹੇ ਬਿਸਮਾਦ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ, ਅਸੀਂ ਤਾਂ ਵੇਖ ਕਰਕੇ ਹੈਰਾਨ ਹੋ ਜਾਂਦੇ, ਆਪ ਜੀ ਦੀ ਐਸੀ ਮਹਿਮਾ ਹੈ।
ਸਾਰਗ ਮਹੱਲਾ ਪੰਜਵਾ ਆਇਓ ਸੁਣਨ ਪੜਨ ਕੋ ਬਾਣੀ।
ਹੁਣ ਅਗਲੇ ਸ਼ਬਦ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਆ ਕਿ हे ਮਨੁੱਖ, ਤੈਨੂੰ ਇਹ ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ ਨਾ, ਇਹ ਕਾਹਦੇ ਵਾਸਤੇ ਪ੍ਰਾਪਤ ਹੋਇਆ? ਇਹ ਮਨੁੱਖਾ ਜਨਮ ਗੁਰਮੁਖ ਪਿਆਰਿਓ ਪ੍ਰਾਪਤ ਹੋਇਆ, ਜੋ ਕਿ ਸਾਨੂੰ ਪਰਮੇਸ਼ਰ ਦਾ ਨਾਮ ਜਪਣ ਵਾਸਤੇ। ਹੁਣ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ਕਾਰ ਨੇ ਸਰਗ ਰਾਗ ਦੇ ਵਿੱਚ ਆਇਓ ਸੁਣਨ ਪੜਨ ਕਉ ਬਾਣੀ, ਤੇ ਮਨੁੱਖ ਨਾਮ ਜਪਣ ਵਾਸਤੇ ਤੈਨੂੰ ਇਹ ਦੇਹ ਪ੍ਰਾਪਤ ਹੋਈ ਹੈ, ਤੂੰ ਆਇਆ ਕਾਹਦੇ ਵਾਸਤੇ? ਗੁਰਮੁਖ ਪਿਆਰਿਓ ਬਾਣੀ ਨੂੰ ਸੁਣ ਕਰਕੇ ਤੇ ਫਿਰ ਪੜਨ ਵਾਸਤੇ। ਪਹਿਲਾਂ ਬਾਣੀ ਨੂੰ ਸੁਣ ਕਰਕੇ ਫਿਰ ਉਸ ਗੁਰਬਾਣੀ ਨੂੰ ਪੜਨਾ ਕਰ। ਇਸ ਕਰਕੇ ਇਸ ਤਰੀਕੇ ਦੇ ਨਾਲ ਇਸ ਗੁਰਬਾਣੀ ਦੇ ਨਾਲ ਆਪਣਾ ਮਨ ਲਗਾਉਣਾ ਕਰ। ਸੋ ਗੁਰਸਿੱਖਾ ਇਸ ਗੁਰਬਾਣੀ ਨੂੰ ਪੜਨ ਤੇ ਸੁਣਨ ਵਾਸਤੇ ਆਇਆ ਹੈ। ਜਿਹੜੀ ਸਤਿਗੁਰਾਂ ਦੀ ਗੁਰਬਾਣੀ ਕੈਸੀ ਹੈ? ਗੁਰੂ ਪਾਤਸ਼ਾਹ ਮਹਾਰਾਜ ਜੀ ਜਿਹੜੀ ਗੁਰਬਾਣੀ ਹੈ ਗੁਰਮੁਖ, ਉਹ ਸੁੱਖ ਬਖਸ਼ਣ ਵਾਲੀ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਗੁਰਮੁਖੋ ਜਿਹੜੀ ਗੁਰਬਾਣੀ ਹੈ ਅੰਮ੍ਰਿਤ ਦੀ ਨਿਆਈ, ਜੀਵ ਨੂੰ ਅਮਰ ਕਰ ਦੇਣ ਵਾਲੀ ਸਤਿਗੁਰਾਂ ਦੀ ਇਹ ਗੁਰਬਾਣੀ ਹੈ। ਇਸ ਕਰਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਿਸ ਗੁਰਬਾਣੀ ਨੂੰ ਸੁਣ ਕਰਕੇ ਪਰਮ ਗਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਆਉਣਾ ਤੇ ਜਾਣਾ ਮਿਟ ਜਾਂਦਾ ਹੈ, ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ, ਐਸੀ ਬਖਸ਼ਿਸ਼ ਹੁੰਦੀ ਹੈ ਇਸ ਗੁਰਬਾਣੀ ਨੂੰ ਸੁਣਨ ਦੇ ਨਾਲ। ਫਿਰ ਹੋਰ ਕੀ ਬਖਸ਼ਿਸ਼ ਹੁੰਦੀ ਹੈ? ਜਲਨ ਬੁਝੀ ਸੀਤਲ ਹੋਏ ਮਨੁਆ, ਜਿਹੜੀ ਅੰਦਰ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਸੀ ਨਾ, ਇਸ ਕਰਕੇ ਉਹ ਵੀ ਨਾਸ ਹੋ ਗਈ, ਈਰਖਾ ਦਵੈ ਖਾਦਕ ਵੀ ਨਾਸ ਹੋ ਗਈ, ਐਸੀ ਬਖਸ਼ਿਸ਼ ਹੋਈ। ਜਲਨ ਬੁਝੀ ਸੀਤਲ ਹੋਏ ਮਨੁਆ, ਜਿਹੜਾ ਮਨ ਵੀ ਸੀਤਲ ਠੰਡਾ ਹੋ ਗਿਆ, ਐਸੀ ਇਹ ਸਤਿਗੁਰਾਂ ਦੀ ਗੁਰਬਾਣੀ ਹੈ। ਸੋ ਗੁਰਮੁਖ ਪਿਆਰਿਓ, ਜਿਸ ਨੂੰ ਸੁਣ ਦੇ ਨਾਲ ਪੜਨ ਦੇ ਨਾਲ ਅੰਦਰੋਂ ਤ੍ਰਿਸ਼ਨਾ ਦੀ ਅੱਗ ਨਾਸ ਹੋ ਜਾਂਦੀ ਹੈ, ਇਸ ਕਰਕੇ ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਬਾਣੀ ਪੜਨ ਤੇ ਸੁਣਨ ਦੇ ਨਾਲ ਹੀ ਸਤਿਗੁਰਾਂ ਦੇ ਫਿਰ ਦਰਸ਼ਨ ਪ੍ਰਾਪਤ ਹੋ ਜਾਂਦੇ ਹੈ, ਐਸੀ ਇਹ ਗੁਰਬਾਣੀ ਹੈ ਜਿਸ ਦੇ ਵਿੱਚ ਕੀ ਹੈ? ਸਾਰੇ ਪਦਾਰਥ ਹਨ। ਤਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਆ, ਬਾਣੀ ਗੁਰੂ, ਗੁਰੂ ਹੈ ਬਾਣੀ, ਜਿਸ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਜਿਸ ਗੁਰਬਾਣੀ ਦੇ ਵਿੱਚ ਸਾਰੇ ਹੀ ਅੰਮ੍ਰਿਤ ਹਨ, ਸਾਰੇ ਪਦਾਰਥ ਹਨ, ਧਰਮ ਅਰਥ ਕਾਮ ਮੋਖ ਸਭ ਕੁਛ ਇਸ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ, ਐਸੀ ਇਹ ਗੁਰਬਾਣੀ ਹੈ। ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੇਖ, ਸਤਿਗੁਰਾਂ ਨੇ ਵੀ ਇਹ ਗੁਰਬਾਣੀ ਆਪਣੇ ਮਨ ਤੋਂ ਦੂਰ ਨਹੀਂ ਕੀਤੀ। ਗੁਰੂ ਪਾਤਸ਼ਾਹ ਮਹਾਰਾਜ ਜੀ ਵੀ ਸਾਨੂੰ ਇਹ ਉਪਦੇਸ਼ ਦਿੰਦੇ ਆ, ਸਤਿਗੁਰਾਂ ਨੇ ਵੀ ਆਣ ਕਰਕੇ ਗੁਰਬਾਣੀ ਪੜ੍ਹੀ ਹੈ, ਗੁਰਬਾਣੀ ਪੜ੍ਹਨ ਦਾ ਹੀ ਉਪਦੇਸ਼ ਦਿੱਤਾ ਨਾਲ ਕਰ। ਤਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾ, ਹਮਾਰੀ ਪਿਆਰੀ ਅੰਮ੍ਰਿਤਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ। ਸਤਿਗੁਰਾਂ ਨੇ ਵੀ ਇੱਕ ਨਿਮਖ ਮਾਤਰ ਦੂਰ ਨਹੀਂ ਕੀਤੀ ਗੁਰਬਾਣੀ, ਇਸ ਕਰਕੇ ਦਰਪਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ, ਐਸੀ ਮਾਲਕ ਦੀ ਗੁਰਬਾਣੀ ਹੈ। ਕਰਤਾਰ ਦੇ ਵਿੱਚ ਰੰਗ ਦੇਣ ਵਾਲੀ ਹੈ, ਐਸੀ ਮਾਲਕ ਦੀ ਗੁਰਬਾਣੀ ਹੈ। ਇਸ ਕਰਕੇ ਖਿੰਨ ਰਮ ਗੁਰਗਮ ਹਰ ਦਮ ਨਹਿ ਜਮ, ਕਹਿੰਦੇ ਜਿਹੜਾ ਖਿੰਨ ਮਾਤਰ ਵੀ ਇਸ ਗੁਰਬਾਣੀ ਨੂੰ ਪੜ ਲੈਂਦਾ ਹੈ, ਉਚਾਰਦਾ ਹੈ ਇਸ ਗੁਰਬਾਣੀ ਨੂੰ, ਨਹਿ ਜਮ, ਉਸ ਨੂੰ ਜਮਾਂ ਦਾ ਰਸਤਾ ਨਹੀਂ ਪ੍ਰਾਪਤ ਹੋਵੇਗਾ। ਐਸੀ ਇਹ ਸਤਿਗੁਰਾਂ ਦੀ ਗੁਰਬਾਣੀ ਹੈ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਹਰ ਕੰਠ ਨਾਨਕ ਉਰਹਾਰੀ ਰੇ। ਇਹ ਗੁਰਸਿੱਖਾ ਕੰਠ ਦੇ ਵਿੱਚ, ਗਲ ਦੇ ਵਿੱਚ ਹਾਰ ਬਣਾ ਕਰਕੇ ਪ੍ਰੋ ਕਰਕੇ ਰੱਖਾ ਸੀਗਾ ਇਸ ਗੁਰਬਾਣੀ ਨੂੰ। ਤੈਨੂੰ ਜਪਜੀ ਸਾਹਿਬ ਕੰਠ ਹੋਣਾ ਚਾਹੀਦਾ, ਪੰਜੇ ਬਾਣੀਆਂ ਤੈਨੂੰ ਕੰਠ ਹੋਣੀਆਂ ਚਾਹੀਦੀਆਂ, ਰਹਿਰਾ ਸਾਹਿਬ ਤੈਨੂੰ ਕੰਠ ਹੋਣੀ ਚਾਹੀਦੀ ਆ, ਕੀਰਤਨ ਸੋਹਿਲਾ ਕੰਠ ਹੋਣਾ ਚਾਹੀਦਾ। ਸੱਤੇ ਬਾਣੀਆਂ ਤੂੰ ਆਪਣੇ ਗਲ ਦੇ ਵਿੱਚ ਹਾਰ ਬਣਾ ਕਰਕੇ ਪ੍ਰੋ ਕਰਕੇ ਰੱਖ, ਭਾਵ ਤੈਨੂੰ ਕੰਠ ਹੋਣੀਆਂ ਚਾਹੀਦੀਆਂ ਗੁਰਬਾਣੀਆਂ। ਹਰ ਸਮੇਂ ਤੂੰ ਗੁਰਬਾਣੀ ਪੜ੍ਹਦਾ ਰਵੇਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖਾ ਇਸ ਤਰੀਕੇ ਦੇ ਨਾਲ ਹਾਰ ਬਣਾ ਕਰਕੇ ਰੱਖ। ਜਿਹੜੀ ਗੁਰਬਾਣੀ ਕੀ ਹੈ? ਚਿੰਤਾ ਨੂੰ ਦੂਰ ਕਰ ਦੇਣ ਵਾਲੀ ਹੈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਜੀਵ ਦੀਆਂ ਸਾਰੀਆਂ ਹੀ ਚਿੰਤਾ ਨੂੰ ਨਾਸ਼ ਕਰ ਦੇਣ ਵਾਲੀ ਐਸੀ ਇਹ ਗੁਰਬਾਣੀ ਹੈ। ਤੇ ਜੀਵ ਦੇ ਅੰਦਰ ਪ੍ਰਕਾਸ਼ ਕਰਨ ਵਾਲੀ ਵੀ ਸਤਿਗੁਰਾਂ ਦੀ ਇਹ ਗੁਰਬਾਣੀ ਹੈ। ਗੁਰਮੁਖ ਪਿਆਰਿਓ, ਜਿਸ ਤਰੀਕੇ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਆ, ਗੁਰਬਾਣੀ ਇਸ ਜਗ ਮਹਿ ਚਾਨਣ, ਕਹਿੰਦੇ ਗੁਰਬਾਣੀ ਹੀ ਇਸ ਜਗਤ ਦੇ ਵਿੱਚ ਚਾਨਣ ਕਰਦੀ ਹੈ, ਗੁਰਬਾਣੀ ਹੀ ਜੀਵ ਦੇ ਅੰਦਰ ਚਾਨਣ ਕਰਦੀ ਹੈ, ਗਿਆਨ ਬਖਸ਼ਣ ਵਾਲੀ ਹੈ, ਐਸੀ ਸਤਿਗੁਰਾਂ ਦੀ ਗੁਰਬਾਣੀ ਹੈ। ਤੇ ਜਿਹੜੇ ਜੀਵ ਇਸ ਗੁਰਬਾਣੀ ਨੂੰ ਨਹੀਂ ਪੜ੍ਹਦੇ, ਕਿਉਂਕਿ ਮਨੁੱਖਾ ਜਨਮ ਤਾਂ ਪ੍ਰਾਪਤ ਹੋਇਆ ਨਾ, ਕਿਉਂਕਿ ਇਹ ਮਜੀਵ ਤੂੰ ਆਇਆ ਕਾਹਦੇ ਵਾਸਤੇ ਹੈ? ਆਇਓ ਸੁਣਨ ਪੜ੍ਹਨ ਕਉ ਬਾਣੀ, ਆਇਆ ਸਿਰਫ ਬਾਣੀ ਨੂੰ ਸੁਣਨ ਵਾਸਤੇ ਤੇ ਪੜ੍ਹਨ ਵਾਸਤੇ। ਤੇ ਜੇ ਨਹੀਂ ਪੜ੍ਹਦਾ ਤੇ ਸਤਿਗੁਰੂ ਸਾਹਿਬ ਜੀ ਕੀ ਉਪਦੇਸ਼ ਦਿੰਦੇ ਆ? ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਜੈ ਤਨ ਬਾਣੀ ਵਿਸਤਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਕਹਿੰਦੇ ਜਿਸ ਤਰੀਕੇ ਦੇ ਨਾਲ ਪੱਕਾ ਰੋਗੀ, ਕਹਿੰਦੇ ਕੋੜੀ ਨੂੰ, ਜਿਸ ਨੂੰ ਹੁਣ ਬਾਣੀ ਵਿਸਰ ਗਈ, ਜਿਸ ਮਨੁੱਖ ਨੂੰ ਬਾਣੀ ਵਿਸਰ ਗਈ, ਜਿਹੜਾ ਬਾਣੀ ਤੋਂ ਦੂਰ ਹੋ ਗਿਆ, ਕਹਿੰਦੇ ਉਹ ਜੀਵ ਇਵੇਂ ਵਿਰਲਾਪ ਕਰਦਾ ਹੈ ਜਿਵੇਂ ਪੱਕਾ ਰੋਗੀ ਵਿਰਲਾਪ ਕਰਦਾ ਹੈ, ਜਿਵੇਂ ਪੱਕਾ ਰੋਗੀ ਦੁੱਖ ਭੋਗਦਾ ਹੈ ਨਾ, ਕੋੜੀ ਜਿਹੜਾ ਦੁੱਖ ਭੋਗਦਾ ਹੈ। ਕਹਿੰਦੇ ਉਹ ਮਨੁੱਖ ਕੋੜੀਆਂ ਦੀ ਨਿਆਂ ਦੁੱਖ ਭੋਗਦੇ ਆ ਜਿਨ੍ਹਾਂ ਨੂੰ ਪਰਮੇਸ਼ਰ ਦੀ ਬਾਣੀ ਵਿਸਰ ਗਈ। ਇਸ ਕਰਕੇ ਇਹ ਜੀਵ ਸੰਸਾਰ ਤੇ ਆਇਆ, ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਕਾਹਦੇ ਵਾਸਤੇ? ਆਇਓ ਸੁਣਨ ਪੜ੍ਹਨ ਕਉ ਬਾਣੀ, ਆਇਆ ਹੈ ਪਰਮੇਸ਼ਰ ਦੀ ਬਾਣੀ ਨੂੰ ਸੁਣ ਤੇ ਪੜ੍ਹਨ ਵਾਸਤੇ।
ਨਾਮ ਵਿਸਾਰ ਲਗੇ ਅਨ ਲਾਲ ਚ ਬਿਰਥਾ ਜਨਮ ਪੁਰਾਣੀ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨਾਮ ਵਿਸਾਰ ਲਗੇ ਅਨ ਲਾਲ ਚ, ਕਹਿੰਦੇ ਤੂੰ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕਰਕੇ, ਭੁਲਾ ਕਰਕੇ, ਅਨ ਲਾਲਚ, ਹੋਰਨਾਂ ਲਾਲਚਾਂ ਦੇ ਵਿੱਚ ਲੱਗ ਗਿਆ, ਜਾ ਕਰਕੇ ਹੋਰਨਾਂ ਧੰਦਿਆਂ ਦੇ ਵਿੱਚ ਲੱਗ ਗਿਆ, ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕਰਕੇ। ਫਿਰ ਇਸ ਕਰਕੇ ਬਿਰਥਾ ਜਨਮ ਪ੍ਰਾਣੀ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਾਣ ਲਈ ਜੇ ਹੋਰਨਾਂ ਲਾਲਚਾਂ ਦੇ ਵਿੱਚ ਲੱਗ ਗਿਆ ਨਾ, ਪਰਮੇਸ਼ਰ ਦੇ ਨਾਮ ਨੂੰ ਛੱਡ ਕਰਕੇ, ਮਾਲਕ ਦੀ ਬਾਣੀ ਨੂੰ ਛੱਡ ਕਰਕੇ, ਸਮਝ ਲਈ ਕਿ ਫਿਰ ਜਿਹੜੇ ਮਨੁੱਖਾ ਦੇਹੀ ਧਾਰਨ ਕੀਤੀ ਹੈ ਨਾ, ਕਹਿੰਦੇ ਫਿਰ ਇਹ ਜਿਹੜੀ ਵਿਅਰਥ ਹੀ ਚਲੇ ਗਈ, ਇਹ ਸਮਾਂ ਵਿਅਰਥ ਚਲੇ ਗਿਆ, ਇਸ ਦੇ ਨਾਲ ਕਰਨੀ ਤੇ ਸੀ ਪ੍ਰਾਪਤੀ ਪਰਮੇਸ਼ਰ ਦੀ, ਕਹਿੰਦੇ ਫਿਰ ਸਮਝ ਲੈ ਉਸ ਦੀ ਪਰਮੇਸ਼ਰ ਦੀ ਪ੍ਰਾਪਤੀ ਨੂੰ ਨਹੀਂ ਤੂੰ ਕਰ ਸਕਦਾ, ਫਿਰ ਤੇ ਦੁੱਖ ਭੋਗੇਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨਾਮ ਵਿਸਾਰ ਲਗੇ ਅਨ ਲਾਲਚ, ਹੋਰਨਾਂ ਲਾਲਚਾਂ ਦੇ ਵਿੱਚ ਲੱਗਦਾ ਹੈ, ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕਰਕੇ। ਬਿਰਥਾ ਜਨਮ ਪ੍ਰਾਣੀ, ਇਹ ਪ੍ਰਾਣਾ ਧਾਰੀ ਜੀਵ, ਫਿਰ ਜਾਣ ਲੈਣਾ ਕਰਕੇ ਤੇਰਾ ਜਿਹੜਾ ਮਨੁੱਖਾ ਜਨਮ ਵਿਅਰਥ ਹੀ ਚਲੇ ਜਾਵੇਗਾ।
ਰਹਾਓ
ਦੇ ਕਰਕੇ ਉਪਦੇਸ਼ ਬਖਸ਼ਦੇ ਹਨ।
ਸਮਝ ਅਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ।
ਹੁਣ ਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਸਮਝਾਉਂਦੇ ਆ, ਕਹਿੰਦੇ ਇਹ ਮਨੁੱਖ ਸਮਝ ਨਾ ਕਰ, ਸਮਝ ਲਾ, ਕਿਉਂਕਿ ਗੁਰਮੁਖੋ ਅਸੀਂ ਸਮਝ ਤੋਂ ਬੜੇ ਪਰੇ ਹੋਏ ਬੈਠੇ ਆ, ਸਾਨੂੰ ਸਮਝ ਹੀ ਨਹੀਂ ਆਉਂਦੀ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸਮਝਾਉਣ ਵਾਸਤੇ ਇੱਕ ਓਅੰਕਾਰ ਸਾਹਿਬ ਤੋਂ ਲੈ ਕਰਕੇ ਤੇ 18, 10, 20 ਤੱਕ ਗੁਰਬਾਣੀ ਰਚੀ ਹੈ, ਪਰ ਅਸੀਂ ਸਮਝਣ ਤੋਂ ਹੀ ਪਰੇ ਹੋ ਗਏ, ਅਸੀਂ ਸਮਝਦੇ ਹੀ ਨਹੀਂ, ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਸਮਝ ਅਚੇਤ, ਇਹ ਅਚੇਤ ਮਨੁੱਖ, ਬੇਸਮਝ ਮਨੁੱਖ, ਤੈਨੂੰ ਕੁਛ ਚੇਤਾ ਹੀ ਨਹੀਂ, ਇਸ ਕਰਕੇ ਚੇਤ, ਚੇਤਨਾ ਕਰ, ਯਾਦ ਕਰ, ਕਿਸ ਨੂੰ? ਪਰਮੇਸ਼ਰ ਵਾਹਿਗੁਰੂ ਨੂੰ। ਕਿਹੜੇ ਮਾਲਕ ਨੂੰ? ਇਹ ਮੇਰੇ ਮਨਾ, ਉਸ ਮਾਲਕ ਨੂੰ ਚੇਤੇ ਕਰ, ਕਥੀ ਸੰਤਨ ਅਕਥ ਕਹਾਣੀ, ਜਿਸ ਮਾਲਕ ਵਾਹਿਗੁਰੂ ਦੀ ਜਿਹੜੀ ਕਹਾਣੀ ਹੈ ਨਾ, ਜਿਸ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਅਕਥ ਕਹਾਣੀ ਹੈ, ਜਿਹੜੀ ਸੰਤਾਂ ਮਹਾਂਪੁਰਖਾਂ ਨੇ ਕਥਨ ਕੀਤੀ ਹੈ, ਕਹਿੰਦੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਇਹ ਮੇਰਿਆ ਮਨਾ ਉਸ ਪਰਮੇਸ਼ਰ ਵਾਹਿਗੁਰੂ ਨੂੰ ਚੇਤਨਾ ਕਰ
ਲਾਦ ਲਹੋ ਹਰ ਹਿਰਦੈ ਅਰਦ ਹੋ ਛੁਟਕੇ ਆਵਣ ਜਾਣੇ।
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹੋਏ ਸਾਨੂੰ ਉਪਦੇਸ਼ ਦਿੰਦੇ ਆ, ਲਾਭ ਲਹੋ ਹਰ ਹਿਰਦੈ ਅਰਦ ਹੋ। ਕਹਿੰਦੇ ਗੁਰਮੁਖੋ, ਸੰਸਾਰ ਉੱਤੇ ਸਭ ਤੋਂ ਵੱਡਾ ਲਾਭ ਕੀ ਹੈ? ਜੀਵ ਜਿਹੜੇ ਲਾਭ ਲੱਭਦੇ ਫਿਰਦੇ ਆ ਨਾ, ਜਿਹੜੇ ਮਨੁੱਖ ਲਾਭ ਲੱਭਦੇ ਫਿਰਦੇ ਆ, ਸਾਨੂੰ ਲਾਭ ਕਿਹੜੇ ਜਾਪਦੇ ਨੇ? ਬਹੁਤਾ ਧਨ ਆ ਗਿਆ, ਜਿਸ ਤਰੀਕੇ ਦੇ ਨਾਲ ਹੋਰ ਪਦਾਰਥ ਬਹੁਤੇ ਆ ਗਏ, ਸਾਨੂੰ ਇਹੀ ਲਾਭ ਲੱਗਦੇ ਆ ਸੰਸਾਰ ਦੇ। ਸਾਨੂੰ ਲਾਭ ਕੀ ਹੈ? ਸਾਨੂੰ ਲਾਭ ਹੈ ਖਾਣ ਦਾ, ਸਾਨੂੰ ਲਾਭ ਹੈ ਸੌਣ ਦਾ, ਸਾਨੂੰ ਲਾਭ ਹੈ ਹੱਸਣ ਦਾ। ਇਸ ਦੀ ਲਾਭ ਜਾਣਦੇ ਆ ਕਿ ਬਹੁਤ ਵੱਡਾ ਲਾਭ ਹੈ। ਸਾਨੂੰ ਲਾਭ ਹੈ ਕਿ ਬਹੁਤੀਆਂ ਜ਼ਿਆਦੀਆਂ ਗੱਲਾਂ ਕਰੀਏ, ਇਸ ਕਰਕੇ ਅਸੀਂ ਇਹੀ ਲਾਭ ਜਾਣਦੇ ਹਾਂ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਾਣ ਲੈਣਾ ਕਰ, ਇਹ ਲਾਭ ਨਹੀਂ ਹੋ, ਇਹ ਤੇ ਇਸ ਤਰੀਕੇ ਦੇ ਨਾਲ ਹੈ ਜਿਸ ਤਰੀਕੇ ਦੇ ਨਾਲ ਕਿਸੇ ਮਰੇ ਹੋਏ ਸਰੀਰ ਦੇ ਉੱਤੇ ਸ਼ਿੰਗਾਰ ਕਰਨਾ, ਤੇ ਜਿਸ ਤਰ੍ਹਾਂ ਮਰੇ ਹੋਏ ਸਰੀਰ ਦੇ ਉੱਤੇ ਸ਼ਿੰਗਾਰ ਕਰੀਏ ਨਾ ਤੇ ਉਸ ਨੂੰ ਕੋਈ ਲਾਭ ਨਹੀਂ। ਕਹਿੰਦੇ ਇਸੇ ਤਰੀਕੇ ਦੇ ਨਾਲ ਜਾਣਨਾ ਕਰ, ਇਹ ਕੋਈ ਲਾਭ ਨਹੀਂ। ਇਹਨਾਂ ਗੱਲਾਂ ਦਾ ਲਾਭ ਕੀ ਹੈ? ਲਾਭ ਲਹੋ ਹਰ ਹਿਰਦੈ ਅਰਦ ਹੋ। ਕਹਿੰਦੇ ਜਿਹੜੇ ਹਿਰਦੇ ਵਿੱਚ ਪਰਮੇਸ਼ਰ ਵਾਹਿਗੁਰੂ ਦੀ ਅਰਾਧਨਾ ਕਰਨੀ ਨਾ, ਕਹਿੰਦੇ ਇਹੀ ਲਾਭ ਹੈ ਸ੍ਰਿਸ਼ਟ। ਇਸ ਕਰਕੇ ਇਸ ਲਾਭ ਨੂੰ ਲੈ ਲੈਣਾ ਕਰ, ਛੁਟਕੇ ਆਵਣ ਜਾਣੀ। ਸਤਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਇਸ ਲਾਭ ਨੂੰ ਤੂੰ ਪ੍ਰਾਪਤ ਕਰੇਗਾ ਨਾ, ਮਾਲਕ ਦੇ ਨਾਮ ਨੂੰ ਜਪੇਗਾ, ਇਹ ਲਾਭ ਲੈਣ ਲੱਗ ਪਵੇਗਾ, ਛੁਟਕੇ ਆਵਣ ਜਾਣੀ। ਕਹਿੰਦੇ ਫਿਰ ਛੁੱਟ ਜਾਏਗਾ ਕਿੱਥੋਂ? ਸੰਸਾਰ ਤੇ ਆਉਣ ਤੇ ਜਾਣ ਤੋਂ। ਜਿਹੜੇ ਅਨੇਕਾਂ ਦੇਹਾਂ ਨੂੰ ਧਾਰਨ ਕਰਨਾ, ਸੰਸਾਰ ਤੇ ਆਵਾਗਮਨ ਬਣਿਆ ਰਹਿਣਾ, ਕਹਿੰਦੇ ਫਿਰ ਇਸ ਤੋਂ ਬਚ ਜਾਣਾ ਕਰੇਗਾ।
ਉਦਮ ਸਖਤ ਸਿਆਣਪ ਤੁਮਰੀ ਦੇਹ ਤਾ ਨਾਮ ਵਖਾਣੀ।
ਹੁਣ ਸਤਿਗੁਰ ਅੱਗੇ ਬੇਨਤੀ ਕਰੀਏ, ਇਹ ਸੱਚੇ ਪਾਤਸ਼ਾਹ ਅਸੀਂ ਜੇ ਛੁੱਟ ਸਕਦੇ ਆ ਨਾ, ਤੇ ਸਾਡੇ ਤੇ ਇੱਕ ਫਿਰ ਬਖਸ਼ਿਸ਼ ਕਰ ਦਿਓ ਮਾਲਕ, ਸਾਨੂੰ ਉਦਮ ਬਖਸ਼ੋ। ਉਦਮ ਕਿਹੜਾ? ਗੁਰਮੁਖੋ ਪਰਮੇਸ਼ਰ ਤੋਂ ਲੈਣਾ ਹੈ ਮਾਲਕ, ਸਾਨੂੰ ਆਪ ਜੀ ਕਿਰਪਾ ਕਰਕੇ ਆਪਣੇ ਨਾਮ ਜਪਣ ਦਾ ਉਦਮ ਦੇਵੋ ਸੱਚੇ ਪਾਤਸ਼ਾਹ ਜੀ, ਅੰਮ੍ਰਿਤ ਵੇਲਾ ਸੰਭਾਲਣ ਦਾ ਉਦਮ ਦੇਵੋ ਮਾਲਕ ਵਾਹਿਗੁਰੂ। ਫਿਰ ਸਤਿਗੁਰ ਅੱਗੇ ਇੱਕ ਹੋਰ ਬੇਨਤੀ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰਕੇ ਇੱਕ ਸ਼ਕਤੀ ਵੀ ਦੇ ਦੇਵੋ। ਉਹ ਸ਼ਕਤੀ ਕਿਹੜੀ ਲੈਣੀ ਹੈ? ਗੁਰਮੁਖ ਪਿਆਰਿਓ, ਸਤਿਗੁਰਾਂ ਤੋਂ ਸ਼ਕਤੀ ਮੰਗੀਏ ਮਾਲਕ, ਕਾਮ ਕ੍ਰੋਧ ਮੋਲ ਬੰਕਾਰ ਅਸੀਂ ਇਹਨਾਂ ਨੂੰ ਜਿੱਤ ਲਈਏ। ਸੱਚੇ ਪਾਤਸ਼ਾਹ ਇਹ ਸ਼ਕਤੀ ਦੇ ਦੇਵੋ ਮਾਲਕ। ਫਿਰ ਕਿਰਪਾ ਕਰ ਦੇਵੋ, ਸਾਨੂੰ ਇੱਕ ਸਿਆਣਪ ਦੇ ਦੇਵੋ ਸੱਚੇ ਪਾਤਸ਼ਾਹ, ਸਾਨੂੰ ਸਿਆਣਪ ਦੇਵੋ। ਸਿਆਣਪ ਕਿਹੜੀ ਲੈਣੀ ਹੈ ਮਾਲਕ? ਔਗਣ ਛੱਡ ਦਈਏ ਤੇ ਸ੍ਰਿਸ਼ਟ ਗੁਣਾਂ ਨੂੰ ਅਸੀਂ ਗ੍ਰਹਿਣ ਕਰ ਲਈਏ, ਇਹ ਸਾਨੂੰ ਸਿਆਣਪ ਬਖਸ਼ ਦੇਵੋ। ਦੇਹ ਤਾਂ ਨਾਮ ਵਖਾਣੀ ਮਾਲਕ ਵਾਹਿਗੁਰੂ, ਜੇ ਤੁਸੀਂ ਇਹ ਸਾਨੂੰ ਪਦਾਰਥ ਦੇ ਦੇਵੋ ਨਾ, ਜੇ ਇਹ ਤਿੰਨ ਚੀਜ਼ਾਂ ਦੇ ਦੇਵੋ, ਇੱਕ ਉਦਮ ਦੇ ਦੇਵੋ, ਇੱਕ ਸ਼ਕਤੀ ਇਹ ਦੇ ਦੇਵੋ ਕਿ ਵਿਸ਼ੇ ਵਕਾਰਾਂ ਨੂੰ ਜਿੱਤ ਲਈਏ, ਤੇ ਮਾਲਕ ਸਿਆਣਪ ਦੇ ਦੋ ਅਸੀਂ ਔਗਣਾਂ ਨੂੰ ਛੱਡ ਕੇ ਸ੍ਰੇਸ਼ਟ ਗੁਣ ਧਾਰਨ ਕਰ ਲਈਏ, ਤੇ ਉਦਮ ਦੇ ਦੇਵੋ ਆਪਣੇ ਨਾਮ ਜਪਣ ਦਾ, ਤੇ ਮਾਲਕ ਫਿਰ ਅਸੀਂ ਤਾਂ ਹੀ ਆਪ ਜੀ ਦੇ ਨਾਮ ਨੂੰ ਉਚਾਰ ਸਕਦੇ ਹਾਂ।
ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਪਾਣੀ।
ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਆ ਸਹੀ ਭਗਤ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ, ਭਗਤ ਉਹ ਨੇ ਭਗਤ ਸੇ ਲਾਗੇ, ਜਿਹੜੇ ਪਰਮੇਸ਼ਰ ਦੀ ਭਗਤੀ ਦੇ ਵਿੱਚ ਲੱਗੇ ਨੇ, ਕਹਿੰਦੇ ਉਹ ਭਗਤ ਹੈ ਜਿਹੜੇ ਮਾਲਕ ਦੇ ਨਾਮ ਨੂੰ ਜਪਦੇ ਹਨ। ਗੁਰਮੁਖੋ, ਜਿਹੜੇ ਪਰਮੇਸ਼ਰ ਦੀ ਬੰਦਗੀ ਕਰਦੇ ਆ ਉਹੀ ਸ੍ਰੇਸ਼ਟ ਭਗਤ ਹਨ। ਨਾਨਕ ਜੋ ਪ੍ਰਭ ਭਾਣੀ, ਤੇ ਗੁਰਮੁਖੋ ਉਹੀ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਪਾਉਂਦੇ ਨੇ, ਜਿਹੜੇ ਮਾਲਕ ਵਾਹਿਗੁਰੂ ਦੇ ਭਾਣੇ ਦੇ ਵਿੱਚ ਨੇ, ਉਹ ਪਰਮੇਸ਼ਰ ਨੂੰ ਭਾ ਜਾਂਦੇ ਨੇ। ਇਸ ਕਰਕੇ ਉਹੀ ਭਗਤ ਨੇ ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਆ। ਮਾਲਕ ਸੱਚੇ ਪਾਤਸ਼ਾਹ ਸਾਡੇ ਤੇ ਵੀ ਬਖਸ਼ਿਸ਼ ਕਰ ਦੇਵੋ, ਸਾਡੇ ਤੇ ਵੀ ਰਹਿਮਤ ਕਰ ਦੇਵੋ। ਸਤਿਗੁਰਾਂ ਅੱਗੇ ਗੁਰਮੁਖੋ ਬੇਨਤੀ ਕਰੀਏ, ਮਾਲਕ ਅੱਗੇ ਬੇਨਤੀ ਕਰੀਏ, ਗੁਰੂ ਪਾਤਸ਼ਾਹ ਜੀ ਸਾਨੂੰ ਵੀ ਆਪਣੇ ਭਗਤ ਬਣਾ ਲੇਵੋ, ਸਾਨੂੰ ਵੀ ਆਪਣੀ ਭਗਤੀ ਬਖਸ਼ ਦੇਵੋ, ਆਪਣਾ ਭਾਣੇ ਦੇ ਵਿੱਚ ਰਹਿਣ ਦਾ ਬਲ ਦੇ ਦੇਵੋ ਕਿ ਆਪ ਜੀ ਦੇ ਭਾਣੇ ਦੇ ਵਿੱਚ ਰਹੀਏ। ਮਾਲਕ ਇਹ ਬਖਸ਼ਿਸ਼ ਕਰ ਦੇਵੋ। ਪਾਵਨ ਉਪਦੇਸ਼ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਗੁਰਸਿੱਖੋ ਬਖਸ਼ਿਆ। ਦਾਸ ਪਾਸੋਂ ਸਤਿਗੁਰਾਂ ਦੇ ਸ਼ਬਦ ਦੀ ਵਿਚਾਰ ਕਰਦਿਆਂ ਬੇਅੰਤੀ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦੇਵ ਸੱਜਣ ਆਸਿਸੜੀਆਂ ਜੋ ਹੋਵੇ ਸਾਹਿਬ ਸੋ ਮੇਲ, ਲੇਖਾ ਕਤਹਿ ਨਾ ਛੁੱਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।